जन राम नाम उरहा, सावन इतना सुहागणी, जन राम नाम उरहा, जिन राम नाम रहा।
आओ संगत जी, जो आपां सारिआं नूं धन श्री गुरु ग्रंथ साहिब महाराज जीआं दी पावन हजूरी विच बैठण दा समां मिलिआ, ते आओ इस समय तों पूरा पूरा लाहा लईए। जिहड़ियां संगतां दरबार साहिब तो बाहर ने, उन्हां नूं भी बेनती, ओह भी सारे आके बैठो। जो आपां कुछ समां सारे रल मिल के कीर्तन की हाजरी भरीए। धन गुरु रामदास महाराज चौथे पातशाह, उन्हां दा उचारण कीता होया शब्द आप सारे रल मिल के पढ़िए जी। गुरु जी की बाणी नूं जिथे आप प्यार दे नाल पढ़दे आ, पढ़न तक सीमित नहीं रहना। गुरबाणी नूं प्यार नाल पढ़िए, फिर वह बचना नूं समझिए, ते समझ के ए सच्चा ज्ञान, ए सिखिया, ए उपदेश अपने जीवन विच लागू करिए। आओ गुरु रामदास महाराज जी दा वचन आओ आप सारे रल मिल के पढ़िए जी।
सावन आया चिम चिम, सावन आया चिम चिम, सावन आया चिम चिम, सावन आया चिम चिम, सावन Thank you. ਬਣ ਆਇਆ ਸਾਵਣ ਆਇਆ
ਦੁੱਖ ਸਾੜਾ ਸਭ ਚੁਕਾਏ ਸੀ ਦੁੱਖ ਸਾੜਾ ਸਭ ਚੁਕਾਏ ਸੀ ਦੁੱਖ ਸਾੜਾ ਸਭ ਚੁਕਾਏ ਸੀ ਕਹਿ ਗੁਰਲਾਏ ਕਹਿ ਗੁਰਲਾਏ ਕਹਿ ਗੁਰਲਾਏ ਕਹਿ ਗੁਰਲਾਏ ਦੁੱਖ ਸਾੜਾ ਸਭ ਚੁਕਾਏ ਸੀ ਦੁੱਖ ਸਾੜਾ ਸਭ ਚੁਕਾਏ ਸੀ ਕਹਿ ਗੁਰਲਾਏ ਨਹੀਂ ਮੁਠਾ ਕਹਿ ਗੁਰਲਾਏ ਸਾਵਣ ਆਇਆ ਚਿਮਾ ਸਾਵਣ ਆਇਆ ਚਿਮਾ ਹਾਰੂ ਗੁਰਮੁਖ ਨਾਮ ਆਏ
ਗੁਰਮੁਖ ਨਾਮ ਆਏ
ਹਾਰੂ ਗੁਰਮੁਖ ਨਾਮ ਆਏ
ਹਾਰੂ ਗੁਰਮੁਖ ਨਾਮ ਆਏ
ਹਾਰੂ ਗੁਰਮੁਖ ਸਾਵਣ ਆਇਆ ਸਾਵਣ ਆਇਆ
ਸਾਵਣ ਆਇਆ ਸਾਵਣ ਆਇਆ
ਤਰ ਤੁਕਲੀ ਹਰਿਆਵਲੀ ਸਭ ਤਰ ਤੁਕਲੀ ਹਰਿਆਵਲੀ ਬੋਹਲ ਲਾਏ ਜਨਿਆ ਬੋਹਲ ਲਾਏ ਜਨਿਆ ਬੋਹਲ ਲਾਏ ਜਨਿਆ ਬੋਹਲ ਲਾਏ ਸਾਵਣ ਆਇਆ ਚਿਮਾ
हर दर्शन देखो
सुभाए हर दर्शन देहो सुभा ज्ञान नाम पुत्र तुने गाए गोरे
ਸਾਰੇ ਆਪਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਹਫ਼ਤਾਵਾਰੀ ਸਮਾਗਮ ਦੇ ਪਹਿਲੇ ਦਿਨ ਵਿੱਚ ਜਿੰਨੀ ਵੀ ਸੰਗਤ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਾਜ਼ਰ ਹੋ ਕੇ ਜਾਂ ਫਿਰ ਇੰਟਰਨੈਟ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਲਾਹ ਪ੍ਰਾਪਤ ਕਰ ਰਹੇ ਹੈ, ਸੋ ਆਓ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ। ਕੁਝ ਸਮੇਂ ਲਈ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਬੜੇ ਪਿਆਰ ਨਾਲ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਸਲੋਕ ਕੀਰਤਨ ਦੇ ਰੂਪ ਵਿੱਚ ਗਾ ਰਹੇ ਸੀ। ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ, ਜਿਸ ਦਿਨ ਸਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਗਿਆਨ, ਜੋ ਇਹਨਾਂ 35 ਮਹਾਂਪੁਰਖਾਂ ਦੀ ਵਿਚਾਰਧਾਰਾ ਹੈ, ਇਹ ਸਾਡੇ ਲਈ ਜੀਵਨ ਜਾਚ, ਜ਼ਿੰਦਗੀ ਜਿਉਣ ਦਾ ਇੱਕ ਢੰਗ ਤਰੀਕਾ ਜੋ ਸਾਨੂੰ ਪਾਤਸ਼ਾਹਾਂ ਨੇ ਦੱਸਿਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਨਜ਼ਰੀਏ ਨਾਲ ਦੇਖਣ ਲੱਗਾਂਗੇ, ਗੁਰਬਾਣੀ ਦੇ ਗਿਆਨ ਨੂੰ ਇਸ ਸੋਚ ਨਾਲ, ਇਹ ਸੋਚ ਲੈ ਕੇ, ਇਹ ਵਿਚਾਰ ਲੈ ਕੇ ਪੜ੍ਹਨੀ ਸ਼ੁਰੂ ਕਰਾਂਗੇ, ਸੁਣਨੀ ਸ਼ੁਰੂ ਕਰਾਂਗੇ, ਸਮਝਣੀ ਸ਼ੁਰੂ ਕਰਾਂਗੇ, ਫਿਰ ਸਾਡੀ ਜ਼ਿੰਦਗੀ ਵਿੱਚ ਬਦਲਾਵ ਆਏਗਾ। ਜਦੋਂ ਇਹ ਸਮਝਾਂਗੇ ਵੀ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹ ਸਾਡੇ ਲਈ ਜੀਵਨ ਜਾਚ ਹੈ, ਪਾਵਨ ਬਚਨ ਪੜ੍ਹਦੇ ਹਾਂ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਤੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਕਮਾਲ ਦੀ ਗੱਲ ਇਹ ਹੈ, ਇਹਨਾਂ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਬਾਹਰੀ ਸਮਾਜ ਵਿੱਚੋਂ ਐਗਜੈਂਪਲਾਂ ਲੈ ਕੇ, ਉਦਾਹਰਣਾਂ ਲੈ ਕੇ ਸਾਨੂੰ ਜਿਹੜੀ ਅਸਲ ਗੱਲ ਹੈ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਿਤੇ ਪਾਤਸ਼ਾਹ ਚੀਤ ਦੀ ਉਦਾਹਰਣ ਦਿੰਦੇ ਹੈ, ਕਿਤੇ ਵਿਸਾਖ ਦੀ ਉਦਾਹਰਣ ਦਿੰਦੇ ਹੈ, ਕਿਤੇ ਜੇਠ ਦੀ ਉਦਾਹਰਣ ਦਿੰਦੇ ਹੈ, ਕਿਤੇ ਅਸਾੜ ਦੀ ਗੱਲ ਕਰਦੇ ਹੈ, ਕਿਤੇ ਸਾਵਣ ਸਰਸੀ ਕੰਬਣੀ ਦੀ ਗੱਲ ਕਰਦੇ ਹੈ, ਕਿਤੇ ਪਾਤਸ਼ਾਹ ਕੂੰਜਾਂ ਦੀਆਂ ਉਦਾਹਰਣਾਂ ਦਿੰਦੇ ਹੈ, ਕਿਤੇ ਕੱਛੂ ਕੰਮੀ ਦੀ ਉਦਾਹਰਣ ਦਿੰਦੇ ਹੈ। ਕਿੰਨੀਆਂ ਕਿੰਨੀਆਂ ਐਗਜੈਂਪਲਾਂ ਗੁਰਬਾਣੀ ਵਿੱਚੋਂ ਮਿਲਦੀਆਂ ਨੇ। ਉਦਾਹਰਣ ਦੇ ਕੇ ਪਾਤਸ਼ਾਹ ਸਾਨੂੰ ਜੋ ਅਸਲ ਗੱਲ ਹੈ ਤਜਰਬੇ ਦੀ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਹੁਣ ਜਿਹੜਾ ਪਾਵਨ ਸ਼ਬਦ ਪੜ੍ਹਿਆ ਜਾ ਰਿਹਾ ਸੀ, ਸਾਵਨ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਤੇ ਆਇਆ, ਮੈਂ ਜਿਹੜੀ ਆਰੰਭਤਾ ਵਿੱਚ ਗੱਲ ਕੀਤੀ ਵੀ ਜਦੋਂ ਅਸੀਂ ਇਸ ਗਿਆਨ ਨੂੰ, ਗੁਰਬਾਣੀ ਨੂੰ ਜੀਵਨ ਜਾਚ ਸਮਝ ਕੇ ਪੜ੍ਹਨੀ ਸ਼ੁਰੂ ਕਰਾਂਗੇ, ਸਮਝਣੀ ਸ਼ੁਰੂ ਕਰਾਂਗੇ, ਫਿਰ ਸਾਡੀ ਜ਼ਿੰਦਗੀ ਵਿੱਚ ਬਦਲਾਵ ਆਏਗਾ, ਫਿਰ ਸਾਨੂੰ ਗੱਲ ਸਮਝ ਵਿੱਚ ਆਏਗਾ। ਜੇ ਅੱਜ ਆਪਾਂ ਸਮਾਜ ਵਿੱਚ ਨਿਗਾਹ ਮਾਰੀਏ, ਬਹੁਤਾਤ ਐਸੇ ਲੋਕ ਹੈਗੇ ਹੈ ਜਿਨ੍ਹਾਂ ਦੇ ਕੋਲ ਆਪਾਂ ਜੇ ਵੇਖੀਏ ਬਾਹਰੀ ਪਦਾਰਥਾਂ ਦਾ ਘਾਟਾ ਨਹੀਂ, ਪਦਾਰਥ ਬਹੁਤ ਹੈ ਪਰ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਟਿਕਾ ਹੈ ਨੀ, ਸ਼ਾਂਤੀ ਹੈ ਨੀ, ਸਕੂਨ ਹੈ ਨੀ। ਹੁਣ ਪਾਤਸ਼ਾਹ ਜੀ ਨੇ ਸਾਵਣ ਦੀ ਗੱਲ ਕਰਦਾ ਉਦਾਹਰਣ ਦਿੱਤੀ, ਕਹਿੰਦੇ ਜਿਵੇਂ ਜੇਠ ਹਾੜ੍ਹ ਦੀਆਂ ਗਰਮੀਆਂ ਦਾ ਸਤਾਇਆ ਹੋਇਆ ਬੰਦਾ, ਹੁਣ ਜਦੋਂ ਪਿੱਛੇ ਜੇ ਕਿੰਨੀ ਇੱਕ ਹਫ਼ਤਾ 10 ਦਿਨ ਕਿੰਨੀ ਤੇਜ਼ ਗਰਮੀ ਪਈ ਹੈ ਤੇ ਆਪਾਂ ਕਿਵੇਂ ਹਾਏ ਹਾਏ ਕਰਦੇ ਸੀ ਵੀ ਜਦੋਂ ਬੰਦਾ ਬਾਹਰ ਆਪਾਂ ਵੇਖਦੇ ਹਾਂ ਵੀ ਗਰਮੀ ਦਾ ਸਤਾਇਆ ਹੋਇਆ ਹਾਏ ਹਾਏ ਕਰਦਾ ਹੋਇਆ, ਨਾਲੇ ਅੱਜ ਕੱਲ੍ਹ ਤੇ ਬਹੁਤ ਸੌਖਾ ਹੋ ਗਿਆ, ਅੱਜ ਕੱਲ੍ਹ ਤੇ ਏਅਰ ਕੰਡੀਸ਼ਨ ਰੂਮ ਹੈਗੇ ਆ ਸਾਡੇ ਕੋਲ, ਪਰ ਜਿਨ੍ਹਾਂ ਸਮਿਆਂ ਦੇ ਵਿੱਚ ਪਾਤਸ਼ਾਹ ਨੇ ਇਹ ਐਗਜੈਂਪਲਾਂ ਦਿੱਤੀਆਂ ਉਦੋਂ ਤੇ ਸਾਰਾ ਕੁਛ ਡਿਪੈਂਡ ਹੀ ਬਾਰਿਸ਼ ਤੇ ਕਰਦਾ ਸੀ, ਕਿਉਂਕਿ ਅੱਜ ਕੱਲ੍ਹ ਤੇ ਸਾਡੇ ਕੋਲ ਟਿਊਬਵੈਲ ਵਗੈਰਾ ਹੈਗੇ ਹੈ, ਨਹਿਰਾਂ ਦਾ ਪਾਣੀ ਆਉਂਦਾ ਹੈ, ਪਰ ਉਹਨਾਂ ਵੇਲਿਆਂ ਵਿੱਚ ਤੇ ਖੇਤੀ ਵੀ ਬਰਸਾਤਾਂ ਤੇ ਨਿਰਭਰ ਹੁੰਦੀ ਸੀ, ਜਦੋਂ ਬਰਸਾਤਾਂ ਹੁੰਦੀਆਂ ਉਦੋਂ ਉਹ ਖੇਤੀ ਉਹ ਬੀਜ ਜਿਹੜਾ ਸੀ ਜਿਹੜਾ ਬੋਹਲ, ਜਿਵੇਂ ਪਾਤਸ਼ਾਹ ਨੇ ਸ਼ਬਦ ਵਿੱਚ ਗੱਲ ਕੀਤੀ ਹੈ ਨਾ ਵੀ ਬੋਹਲ ਜਿਹੜਾ ਉਹ ਜੰਮ ਪੈਂਦਾ, ਸਭ ਧਰਤ ਭਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਈ। ਹੁਣ ਪੁਰਾਣੇ ਸਮਿਆਂ ਵਿੱਚ ਕਿਸਾਨ ਕੀ ਕਰਦੇ ਸੀ, ਬਲਦਾਂ ਦੇ ਨਾਲ ਖੇਤਾਂ ਨੂੰ ਵਾਹਨਾਂ ਨੂੰ ਵਾਹ ਕੇ ਤੇ ਬੀਜ ਦਾ ਸਿੱਟਾ ਦੇ ਦਿੰਦੇ ਸੀ ਤੇ ਨਿਰਭਰ ਹੁੰਦੇ ਸੀ ਬਰਸਾਤ ਤੇ ਵੀ, ਆਪਾਂ ਛਿੱਟਾ ਦੇ ਦਿੰਦੇ ਹਾਂ ਆਪਣਾ ਕੰਮ ਕਰ ਦਿੰਦੇ ਹਾਂ, ਜੇ ਤੇ ਮੀਂਹ ਪੈ ਗਿਆ ਫਿਰ ਤੇ ਬੀਜ ਉੱਗ ਪਏਗਾ, ਖੇਤੀ ਸਾਡੀ ਜੰਮ ਪੈਣੀ, ਤੇ ਜੇ ਮੀਂਹ ਨਾ ਪਿਆ ਫਿਰ ਸਾਡੀ ਮਿਹਨਤ ਕੀਤੀ ਤੇ ਵਿਅਰਥ ਜਾਏ। ਹੁਣ ਜਦੋਂ ਪਾਤਸ਼ਾਹ ਕਹਿੰਦੇ ਵੀ ਜਦੋਂ ਗਰਮੀਆਂ ਦੇ ਮੌਸਮ ਤੋਂ ਬਾਅਦ ਜਦੋਂ ਬਰਸਾਤਾਂ ਦੀ ਰੁੱਤ ਆਉਂਦੀ ਤੇ ਜਦੋਂ ਪਹਿਲਾ ਮੀਂਹ ਪੈਣਾ, ਕਹਿੰਦੇ ਲੋਕਾਂ ਦੇ ਵਿੱਚ ਚਾਅ ਪੈਦਾ ਹੋਣਾ, ਜਿਨ੍ਹਾਂ ਦੇ ਚਿਹਰੇ ਮੁਰਝਾਏ ਹੋਏ ਸੀ ਵੀ ਪਤਾ ਨੀ ਸਾਡੀ ਕੀਤੀ ਹੋਈ ਮਿਹਨਤ ਸਫਲ ਹੋਏਗੀ ਕਿ ਨਹੀਂ ਹੋਏਗੀ, ਜਦੋਂ ਮੀਂਹ ਪੈਣਾ ਉਹਨਾਂ ਦੇ ਚਿਹਰੇ ਖਿੜ ਜਾਣੇ ਵੀ ਸਾਡੇ ਕੀਤੀ ਹੋਈ ਮਿਹਨਤ ਸਾਡੀ ਰਾਹ ਆ ਗਈ। ਅਸੀਂ ਇੱਕ ਭਰੋਸਾ ਰੱਖ ਕੇ, ਇੱਕ ਵਿਸ਼ਵਾਸ ਰੱਖ ਕੇ ਅਸੀਂ ਖੇਤ ਵਾਹਿਆ, ਭਰੋਸਾ ਰੱਖ ਕੇ ਅਸੀਂ ਬੀਜ ਦਾ ਛਿੱਟਾ ਦਿੱਤਾ ਵੀ ਜੇ ਮੀਂਹ ਪੈ ਗਿਆ ਤੇ ਸਾਡਾ ਬੀਜ ਜੰਮ ਪੈਣਾ, ਤੇ ਜਦੋਂ ਮੀਂਹ ਪੈਂਦਾ ਸੀ ਤੇ ਲੋਕਾਂ ਦੇ ਵਿੱਚ ਖੁਸ਼ੀ ਛਾ ਜਾਂਦੀ ਸੀ, ਚਿਹਰਿਆਂ ਤੇ ਰੌਣਕ ਆ ਜਾਂਦੀ, ਹਾਸਾ ਆ ਜਾਂਦਾ ਵੀ ਹੁਣ ਸਾਡੇ ਘਰਾਂ ਵਿੱਚ ਜਿਹੜਾ ਉਹ ਅਨਾਜ ਖਾਣ ਵਾਸਤੇ ਆ ਗਿਆ। ਤੇ ਜਦੋਂ ਬੰਦਾ ਬਾਹਰ ਦੀ ਗਰਮੀ ਨੂੰ ਸਤਾਇਆ ਹੁੰਦਾ ਸੀ, ਜਦੋਂ ਕਿਤੇ ਮਾੜੀਆਂ ਮੋਟੀਆਂ ਬਰਸਾਤਾਂ ਹੋਇਆ ਕਰਨੀਆਂ ਤੇ ਲੋਕਾਂ ਦੇ ਜਦੋਂ ਠੰਡ ਦਾ ਮੌਸਮ ਹੋਣਾ ਕਰਨਾ, ਹਵਾ ਠੰਡੀ ਠੰਡੀ ਚੱਲਿਆ ਕਰਨੀ ਬਰਸਾਤਾਂ ਦੇ ਦਿਨਾਂ ਵਿੱਚ, ਤੇ ਲੋਕਾਂ ਨੂੰ ਸਕੂਨ ਮਿਲਣਾ। ਹੁਣ ਪਾਤਸ਼ਾਹ ਉਸ ਸਮੇਂ ਦੀ ਉਹ ਉਦਾਹਰਣ ਦਿੰਦਿਆਂ ਹੋਇਆ ਮਰਦ ਗੱਲ ਕਰਦੇ ਹੈ ਵੀ ਅੱਜ ਜਿਹੜਾ ਬੰਦਾ ਅੰਦਰੋਂ ਤਪਿਆ ਪਿਆ, ਬਾਹਰ ਬਹੁਤ ਕੁਛ ਹੈ, ਘਰ ਬਹੁਤ ਸੋਹਣਾ, ਆਉਣ ਜਾਣ ਵਾਸਤੇ ਗੱਡੀ ਬਹੁਤ ਸੋਹਣੀ ਹੈ, ਇਨਕਮ ਬੈਲੈਂਸ ਜਿਹੜਾ ਹੈ ਉਹ ਵੀ ਬਹੁਤ ਸੋਹਣਾ, ਗੁਜ਼ਾਰਾ ਬਹੁਤ ਸੋਹਣਾ ਚੱਲਦਾ, ਪਰ ਫਿਰ ਵੀ ਟਿਕਾਣ ਨਹੀਂ, ਫਿਰ ਵੀ ਸ਼ਾਂਤੀ ਨਹੀਂ, ਫਿਰ ਵੀ ਬੰਦੇ ਦੇ ਅੰਦਰ ਪੜਥੱਲੀ ਮੱਚੀ ਹੋਈ। ਜਿਵੇਂ ਮਰਦ ਕਹਿੰਦੇ ਹੈ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਥਪੈ ਬਹੁਤ ਬੇਕਾਰ। ਕਹਿੰਦੇ ਸਾਡਾ ਅੰਦਰੋਂ ਹਿਰਦਾ ਜਿਹੜਾ ਮਨ ਜਿਹੜਾ ਸਾਡਾ ਉਹ ਸੁਖੀ ਨਹੀਂ, ਉਹ ਸਕੂਨ ਵਿੱਚ ਨਹੀਂ, ਉਹ ਸ਼ਾਂਤ ਨਹੀਂ ਹੋਇਆ, ਉਹ ਆਨੰਦ ਵਿੱਚ ਨਹੀਂ, ਉਹ ਅੰਦਰੋਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ, ਦਿਨ ਰਾਤ ਉਹ ਤੜਫ ਰਿਹਾ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਅੱਗੇ ਗੱਲ ਕਰਦੇ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਹੁਣ ਪਾਤਸ਼ਾਹ ਕਹਿੰਦੇ ਵੀ ਜੇ ਅਸੀਂ ਚਾਹੁੰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਆਵੇ, ਵਿਕਾਰਾਂ ਵਾਲੇ ਪਾਸਿਓਂ ਸਾਡੇ ਅੰਦਰ ਠੰਡ ਪਵੇ। ਆਪਾਂ ਕਿੰਨੀ ਵਾਰੀ ਇਸ ਵਿਸ਼ੇ ਤੇ ਗੱਲ ਕੀਤੀ ਹੈ, ਭਾਈ ਸਾਹਿਬ ਨੇ ਬਹੁਤ ਵਿਸਥਾਰ ਨਾਲ ਇਸ ਟੌਪਿਕ ਦੇ ਉੱਪਰ ਗੱਲ ਕੀਤੀ ਹੈ ਵੀ ਭਾਵੇਂ ਕਿ ਹੁਣ ਤੱਕ ਸਾਡੇ ਜਿਹੜੇ ਪ੍ਰਚਾਰਕ ਜਿਹੜੇ ਧਾਰਮਿਕ ਲੋਕ ਹੈ ਉਹ ਇਹੋ ਹੀ ਕਹਿੰਦੇ ਰਹੇ ਹੈ ਵੀ ਇਹ ਪੰਜੇ ਬਹੁਤ ਮਾੜੇ ਹੈ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾੜੇ ਹੈ, ਇਹ ਬਹੁਤ ਤੰਗ ਕਰਦੇ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਪਰ ਪਾਤਸ਼ਾਹ ਦੀ ਜਿਹੜੀ ਸੋਚ ਹੈ, ਜੋ ਵਿਚਾਰ ਹੈ, ਉਹ ਇਹ ਹੈ ਵੀ ਖਤਮ ਨਹੀਂ ਹੋਣੇ ਚਾਹੀਦੇ। ਜੇ ਬੰਦੇ ਕੋਲ ਸਾਨੂੰ ਕਿੰਨੀ ਵਾਰੀ ਗੱਲ ਕਰਦੀ ਹੈ, ਇੱਕ ਅੱਖਰੀ ਘੋੜੀ ਹੈ ਜਿਹੜੀ ਬੇਕਾਬੂ ਹੋਈ ਹੋਈ ਹੈ, ਜਿਹੜੀ ਕਿਸੇ ਤੋਂ ਕਾਬੂ ਨਹੀਂ ਆ ਰਹੀ। ਹੁਣ ਅੱਥਰੀ ਘੋੜੀ ਤੇ ਜਦੋਂ ਕੋਈ ਸਵਾਰ ਹੋਣ ਦੀ ਕੋਸ਼ਿਸ਼ ਕਰਦਾ ਤੇ ਉਹਦੀ ਚਾਲ ਹਮੇਸ਼ਾ ਇਹ ਰਹਿੰਦੀ ਹੈ ਵੀ ਜਿਹੜਾ ਮੇਰੇ ਤੇ ਸਵਾਰ ਹੋ ਰਿਹਾ ਇਹਨੂੰ ਮੈਂ ਕਿਵੇਂ ਥੱਲੇ ਸੁੱਟਾਂ। ਹੁਣ ਅੱਥਰੀ ਘੋੜੀ ਛੇਤੀ ਕਿਤੇ ਕਾਬੂ ਨਹੀਂ ਆਉਂਦੀ, ਪਰ ਇਹਦਾ ਮਤਲਬ ਇਹ ਥੋੜਾ ਵੀ ਜਿਹੜੀ ਹੁਣ ਹੋਈ ਅੱਥਰੀ ਗਈ ਉਹ ਕਦੇ ਵੀ ਕਾਬੂ ਨਹੀਂ ਆਉਣੀ। ਕਾਬੂ ਆਉਂਦੀ ਹੈ ਇਹਨਾਂ ਤੋਂ ਜਿਹਨਾਂ ਕੋਲ ਉਹ ਸਮਝ ਹੁੰਦੀ ਹੈ ਵੀ ਇਹਨੂੰ ਕਿਵੇਂ ਕਾਬੂ ਕਰਨਾ। ਇਸੇ ਤਰ੍ਹਾਂ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਆਪਣੀ ਲਿਮਟ ਤੋਂ ਉੱਪਰ ਚਲੇ ਜਾਂਦੇ ਹੈ, ਲੋੜ ਤੋਂ ਜ਼ਿਆਦਾ ਵੱਧ ਜਾਂਦੇ ਹੈ, ਇਹਦਾ ਮਤਲਬ ਇਹ ਨਹੀਂ ਵੀ ਇਹ ਕਾਬੂ ਨਹੀਂ ਆਉਂਦੇ, ਇਹ ਆਉਂਦੇ ਹੈ ਜਿਨ੍ਹਾਂ ਕੋਲ ਗਿਆਨ ਹੁੰਦਾ, ਜਿਨ੍ਹਾਂ ਕੋਲ ਸਮਝ ਹੁੰਦੀ ਹੈ, ਜਿਨ੍ਹਾਂ ਕੋਲ ਨੌਲੇਜ ਹੁੰਦੀ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਸਾਡੇ ਅੰਦਰ ਵੀ ਸ਼ਾਂਤੀ ਆ ਸਕਦੀ ਹੈ, ਪੜ੍ਹਦੇ ਨਾ ਬਚਨ, ਤਪਤ ਕੜਾਹਾ ਬੁੱਝ ਗਿਆ। ਭਾਵੇਂ ਕਿ ਸਾਡੇ ਸਾਧ ਬਾਬੇ ਇਹਨਾਂ ਸਾਥੀਆਂ ਦਾ ਪ੍ਰਚਾਰ ਕਰਦੇ ਵੀ ਵੇਖੋ ਪਾਤਸ਼ਾਹ ਕਹਿੰਦੇ ਹੈ ਵੀ ਉਹ ਜਿਹੜਾ ਜਮਾਂ ਵਾਲਾ ਵੀ ਕਹਿੰਦੇ ਆ ਨਾ ਵੀ ਮਰਨ ਤੋਂ ਬਾਅਦ ਬੰਦਾ ਨਰਕਾਂ ਵਿੱਚ ਜਾਂਦਾ, ਫਿਰ ਜਮ ਉੱਥੇ ਕੜਾਹੇ ਵਿੱਚ ਸੁੱਟਦੇ ਆ ਬੰਦੇ ਨੂੰ। ਹਾਲਾਂਕਿ ਸਾਧ ਬਾਬੇ ਇਹੀ ਸਾਖੀਆਂ ਦਾ ਪ੍ਰਚਾਰ ਕਰ ਰਹੇ ਆ, ਪਰ ਪਾਤਸ਼ਾਹ ਜੀ ਕਹਿੰਦੇ ਨਹੀਂ ਨਹੀਂ, ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰੂ ਦਾ ਗਿਆਨ ਆਇਆ, ਸਮਝ ਆਈ, ਅਕਲ ਆਈ, ਜਿਹੜਾ ਵਿਕਾਰਾਂ ਦਾ, ਅਗਿਆਨਤਾ ਦਾ, ਗਲਤੀਆਂ ਦਾ, ਮਿਸਟੇਕ ਦਾ ਜਿਹੜਾ ਸਾਡੇ ਅੰਦਰ ਕੜਾਹਾ ਤਪ ਰਿਹਾ ਸੀ ਉਹ ਹੁਣ ਸ਼ਾਂਤ ਹੋ ਗਿਆ। ਹੁਣ ਜਿਹੜਾ ਬੰਦਾ ਦੋ ਮੂੰਹਾਂ ਹੋਵੇ, ਅਗਿਆਨੀ ਹੈ, ਸਮਝ ਨਹੀਂ, ਅਕਲ ਨਹੀਂ, ਨੌਲੇਜ ਨਹੀਂ, ਬਾਹਰ ਕੁਛ ਹੋਰ ਕਹਿੰਦਾ, ਘਰਦਿਆਂ ਨੂੰ ਕੁਛ ਹੋਰ ਕਹਿੰਦਾ, ਜਿੱਥੇ ਕਿਤੇ ਕੰਮ ਕਾਰ ਕਰਦਾ ਹੋਵੇ ਉੱਥੇ ਮਾਲਕ ਨੂੰ ਕੁਛ ਹੋਰ ਕਹਿੰਦਾ। ਹੁਣ ਇਹੋ ਜਿਹਾ ਜਿਹੜਾ ਬੰਦਾ ਹੁੰਦਾ ਉਹਦੇ ਅੰਦਰ ਕਦੇ ਟਿਕਾਣ ਨਹੀਂ ਹੁੰਦਾ, ਕਦੇ ਸ਼ਾਂਤੀ ਨਹੀਂ ਹੁੰਦੀ, ਉਹ ਹਮੇਸ਼ਾ ਨਾ ਉਹ ਸੁੱਖ ਦੀ ਨੀਂਦ ਸੌਂ ਸਕੇ। ਦੋ ਨੰਬਰ ਦਾ ਕੰਮ ਕਰਨ ਵਾਲਾ ਬੰਦਾ, ਗਲਤੀਆਂ ਕਰਨ ਵਾਲਾ ਬੰਦਾ, ਜਿਹੜਾ ਗੱਲਾਂ ਲੁਕੋ ਲੁਕੋ ਕੇ ਰੱਖਦਾ, ਉਹ ਕਦੇ ਸੌਖਾ ਹੋ ਸਕਦਾ? ਉਹਦੇ ਅੰਦਰ ਹਮੇਸ਼ਾ ਹੀ ਇਹ ਚੱਲਦਾ ਰਹਿੰਦਾ, ਕਿਤੇ ਮੇਰੇ ਘਰ ਨਾ ਪਤਾ ਲੱਗ ਜਾਵੇ, ਕਿਤੇ ਮੇਰੇ ਬੌਸ ਨੂੰ ਨਾ ਪਤਾ ਲੱਗ ਜਾਵੇ, ਕਿਤੇ ਮੈਨੂੰ ਘਰੋਂ ਨਾ ਕੱਢ ਦੇਣ, ਕਿਤੇ ਮੈਨੂੰ ਕੰਮ ਤੋਂ ਨਾ ਕੱਢ ਦੇਣ, ਕਿਤੇ ਮੇਰੀ ਅਸਲੀਅਤ ਨਾ ਸਾਹਮਣੇ ਆ ਜਾਏ। ਉਹ ਬੰਦਾ ਕਦੇ ਵੀ ਸ਼ਾਂਤ ਹੋ ਕੇ ਬਹਿ ਨਹੀਂ ਸਕਦਾ, ਕਿਹੜਾ ਜਿਹੜਾ ਦੋ ਮੂੰਹਾਂ ਹੁੰਦਾ। ਪਰ ਜਿਹੜੇ ਬੰਦੇ ਕੋਲ ਗਿਆਨ ਹੈ, ਸਮਝ ਹੈ, ਅਕਲ ਹੈ, ਜੋ ਅੰਦਰੋਂ ਹੈ ਉਹੀ ਬਾਹਰੋਂ ਹੈ, ਜੋ ਬਾਹਰੋਂ ਹੈ ਉਹੀ ਅੰਦਰੋਂ ਹੈ, ਦੋ ਮੂੰਹਾਂ ਨਹੀਂ ਇੱਕ ਮੂੰਹਾਂ ਹੈ। ਗਿਆਨ ਦੇ ਰਾਹ ਤੇ ਚੱਲਦਾ ਹੈ, ਸਮਝ ਵਾਲੇ ਰਾਹ ਤੇ ਚੱਲਦਾ, ਠੀਕ ਹੈ, ਜੇ ਕਿਤੇ ਗਲਤੀ ਵੀ ਹੋ ਜਾਂਦੀ ਹੈ ਤੇ ਸਪਸ਼ਟ ਦੱਸ ਦਿੰਦਾ, ਲੁਕਾਉਂਦਾ ਨਹੀਂ। ਉਹ ਬੰਦਾ ਫਿਰ ਸ਼ਾਂਤ ਰਹਿੰਦਾ, ਟਿਕਿਆ ਰਹਿੰਦਾ। ਕੌਣ ਟਿਕਦਾ? ਜਿਹਦੇ ਕੋਲ ਗਿਆਨ ਹੁੰਦਾ। ਇਸੇ ਕਰਕੇ ਬਾਬਾ ਕਬੀਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ, ਕਬੀਰ ਜਮ ਕਾ ਠੇਂਗਾ ਬੁਰਾ ਹੈ। ਕਿਹੜਾ ਜਮ? ਇੱਕ ਤੇ ਮਰਨ ਤੋਂ ਬਾਅਦ ਵਾਲੇ ਜਮਾਂ ਦੀ ਵੀ ਇੱਥੇ ਗੱਲ ਕਰਦੇ ਆ, ਇੱਥੇ ਕਾਮ ਦੇ ਜਮ ਦੀ ਗੱਲ ਕੀਤੀ ਹੈ, ਕ੍ਰੋਧ ਦੇ ਜਮ ਦੀ। ਦੇਖੋ ਨਾ, ਹੁਣ ਜਿਹੜੇ ਬੰਦੇ ਦੇ ਸਿਰ ਤੇ ਕਾਮ ਦਾ ਜਮ ਹਾਵੀ ਹੋਇਆ ਹੋਇਆ, ਆਪਾਂ ਕਿੰਨਾ ਪੇਪਰਾਂ ਵਿੱਚ ਪੜ੍ਹਦੇ ਹਾਂ ਵੀ 2.5 ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋ ਜਾਂਦਾ। ਪਿੱਛੇ ਜੇ ਖਬਰ ਆਈ ਮੁੱਲਾਂਪੁਰ ਦਾਖਾ, ਇੱਕ ਪਿਓ 3 ਸਾਲ ਤੋਂ ਆਪਣੀ ਜਵਾਨ ਧੀ ਨਾਲ ਬਲਾਤਕਾਰ ਕਰਦਾ। ਹੁਣ ਰਿਸ਼ਤਾ ਭੁੱਲ ਗਿਆ ਵੀ ਮੇਰੀ ਧੀ ਹੈ, ਮੇਰੇ ਸਰੀਰ ਤੋਂ ਪੈਦਾ ਹੋਈ ਹੈ, ਮੇਰਾ ਆਪਣਾ ਖੂਨ ਹੈ। ਹੁਣ ਇਹੋ ਜਿਹਾਂ ਦੀ ਹੀ ਪਾਤਸ਼ਾਹ ਜੀ ਗੱਲ ਕਰਦੇ ਵੀ ਜਿਨ੍ਹਾਂ ਦੇ ਸਿਰ ਤੇ ਕਾਮ ਦਾ ਜਮ ਹਾਵੀ ਹੋਇਆ ਹੋਇਆ, ਮਰਨ ਤੋਂ ਬਾਅਦ ਦੀ ਚੋਟਾਂ ਦੀ ਗੱਲ ਨਹੀਂ ਕੀਤੀ, ਉਹ ਚੋਟਾਂ ਜਿਉਂਦੇ ਜੀ ਪੈਂਦੀਆਂ, ਜਿਉਂਦੇ ਜੀ ਬੰਦਾ ਪਛਤਾ ਰਿਹਾ, ਜਿਉਂਦੇ ਜੀ ਬੰਦਾ ਕਾਮ ਦੀ ਅੱਗ ਵਿੱਚ ਸੜ ਰਿਹਾ। ਜਦੋਂ ਲਿਮਟ ਤੋਂ ਉੱਪਰ ਹੋ ਜਾਂਦਾ, ਜਦੋਂ ਆਪਣੀ ਘਰ ਵਾਲੀ ਤੋਂ ਛੁੱਟ ਕਿਤੇ ਹੋਰ ਬਾਹਰ ਜਾ ਕੇ ਮੂੰਹ ਮਾਰਨ ਲੱਗ ਪੈਂਦਾ, ਫਿਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਇਹਦੀਆਂ ਚੋਟਾਂ ਸਹਿਣੀਆਂ ਬਹੁਤ ਔਖੀਆਂ ਹੁੰਦੀਆਂ। ਇਸ ਕਰਕੇ ਕਹਿੰਦੇ ਆ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇਹ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ।
ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਦੁੱਖ ਭੁੱਖ ਕਾੜਾ।
ਕਰਕੇ ਜਿਨ੍ਹਾਂ ਗੁਰਮੁਖ ਨਾਮ ਅਰਾਧਿਆ ਤਿਨ੍ਹਾਂ ਦੁੱਖ ਭੁੱਖ ਲਹਿ ਜਾਏ। ਜਨ ਨਾਨਕ ਤ੍ਰਿਪਤੈ ਗਾਏ ਗੁਣ ਹਰ ਦਰਸ਼ਨ ਦੇਹੋ ਸੁਭਾਏ। ਬਾਹਰ ਠੰਡ ਹੋ ਜਾਂਦੀ ਹੈ ਪਰ ਗਿਆਨ ਦੇ ਨਾਲ ਬੰਦੇ ਦੇ ਅੰਦਰ ਵੀ ਠੰਡ ਪੈਦਾ ਹੁੰਦੀ, ਸ਼ਾਂਤੀ ਪੈਦਾ ਹੁੰਦੀ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਗੁਰੂ ਦੀ ਬਾਣੀ ਦਾ ਕੀਰਤਨ ਗੁਰਬਾਣੀ ਵਿਚਾਰ ਸ਼ਰਨ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਧੰਨ ਵਾਹਿਗੁਰੂ। ਜਬ ਤੇ ਦਰਸ਼ਨ ਭੇਟੇ ਸਾਧੂ, ਪੱਲੇ ਦਿਨ ਸੋਇਆ ਮਹਾ ਆਨੰਦ ਸਦਾ ਕਰ ਕੀਰਤਨ। ਪੁਰਖ ਵਿਧਾਤਾ ਪਾਏ, ਪੁਰਖ ਵਿਧਾਤਾ ਪਾਏ, ਰਲ ਮਿਲ ਕੇ ਕੁਝ ਗੁਰਬਾਣੀ ਕੀਰਤਨ ਕਰਦੇ ਹਾਂ। ਅੱਜ ਸ਼ੁੱਕਰਵਾਰ ਹੈ, ਹਫ਼ਤਾਵਾਰੀ ਪ੍ਰੋਗਰਾਮ ਕਰੀਦਾ। ਇਸ ਹਫ਼ਤੇ ਦੇ ਪਹਿਲੇ ਦੀਵਾਨ ਵਿੱਚ ਹਾਜ਼ਰ ਹੋਏ ਹਾਂ। ਵੈਸੇ ਸਾਰਾ ਹਫ਼ਤਾ ਪ੍ਰੋਗਰਾਮ ਹੁੰਦੇ ਹੈ, ਸੋਮਵਾਰ ਮੰਗਲਵਾਰ ਭਾਈ ਸ਼੍ਰੋਮਣਦੀਪ ਸਿੰਘ ਕਰਦੇ, ਬੁੱਧਵਾਰ ਵੀਰਵਾਰ ਭਾਈ ਸੁਰਿੰਦਰ ਸਿੰਘ ਹੋਣੀ ਕਰਦੇ। ਸ਼ੁੱਕਰ ਸ਼ਨੀ ਐਤ ਤਿੰਨ ਦਿਨ ਆਪਾਂ ਹਾਜ਼ਰੀ ਭਰ ਲੈਂਦੇ ਹਾਂ। ਸੋ ਪਿਆਰ ਵਾਲੇ ਵੀਰ ਭਰਾ ਭੈਣਾਂ, ਲਾਹਾ ਲੈਂਦੇ ਸਮਾਂ ਹੀ ਹੈ। ਪੰਚਮ ਪਾਤਸ਼ਾਹ ਕਹਿੰਦੇ ਟਾਈਮ ਹੀ ਹੈ, ਭਲਾ ਸਮਾਂ ਹੈ ਕਹਿੰਦੇ। ਭਲੋ ਸਮੋ ਭਲੋ ਸਮੋ ਭਲਾ ਸਮਾਂ, ਭਲੋ ਸਮੋ ਭਲੋ ਸਮੋ ਭਲੋ ਸਮੋ ਭਲੋ ਸਮੋ ਭਲੋ ਸਮੋ ਭਲੋ ਸਮੋ ਜੀ, ਭਲੋ ਸਮੋ ਭਲੋ ਸਮੋ
ਭਲੋ ਸਮੋ ਭਲੋ ਸਮੋ ਭਲੋ
ਸਿਮਰਨ ਕੀ ਭਰੀਆ, ਸਿਮਰਨ ਕੀ ਭਰੀਆ,
ਸਿਮਰਨ ਕੀ ਭਰੀਆ, ਸਿਮਰਨ ਕੀ ਭਰੀਆ,
ਸਿਮਰਨ ਕੀ ਭਰੀਆ, ਸਿਮਰਨ ਕੀ ਭਰੀਆ, ਭਲੋ ਸਮੋ ਭਲੋ ਸਮੋ
ਭਲੋ ਸਮੋ ਭਲੋ ਸਮੋ ਭਲੋ ਸਮੋ ਭਲੋ ਸਮੋ
ਸਿਮਰਤ ਨਾਮ, ਸਿਮਰਤ ਨਾਮ ਪੜੋ 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 ਪੜੋ,
ਸਿਮਰਤ ਨਾਮ, ਸਿਮਰਤ ਨਾਮ,
ਜੇ ਸਿਮਰਤ ਨਾਮ ਸਿਮਰਤ ਨਾਮ ਪੈਪਾਰ ਉਤਰੀਆ ਪੈਪਾਰ ਉਤਰੀਆ ਪੈਪਾਰ ਉਤਰੀਆ ਪੈਪਾਰ ਉਤਰੀਆ ਪੱਲੋ ਭਲੋ ਸਗੋ ਭਲੋ ਸਗੋ
ਭਲੋ ਸਗੋ ਭਲੋ ਸਗੋ
ਕਰ ਕਰ ਟਹਿਲ ਰਸਨਾ ਗੁਣ ਗਾਵੋ ਕਰ ਟਹਿਲ ਰਸਨਾ ਗੁਣ ਗਾਵੋ
ਕਰ ਕਰ ਟਹਿਲ ਰਸਨਾ ਗੁਣ ਗਾਵੋ
ਚਰਨ ਠਾਕੁਰ ਕੈ ਮਾਰਗ ਧਾਵੋ ਠਾਕੁਰ ਕੈ ਮਾਰਗ ਧਾਵੋ
ਚਰਨ ਠਾਕੁਰ ਕੈ ਮਾਰਗ ਧਾਵੋ
ਚਰਨ ਠਾਕੁਰ ਕੈ ਮਾਰਗ ਧਾਵੋ ਪੱਲੋ ਸਗੋ ਪੱਲੋ ਸਗੋ
ਪੱਲੋ ਸਗੋ ਪੱਲੋ ਸਗੋ
ਸਿਮਰਨ ਕੀ ਦਰੀਆ ਸਿਮਰਨ ਕੀ ਦਰੀਆ ਸਿਮਰਨ ਕੀ ਦਰੀਆ ਸਿਮਰਨ ਕੀ ਦਰੀਆ
ਸਿਮਰਨ ਕੀ ਦਰੀਆ ਸਿਮਰਨ ਕੀ ਦਰੀਆ
ਹਲੋ ਸਗੋ ਹਲੋ ਸਗੋ
ਨੇਤਰ ਸੰਤਨ ਕਾ ਦਰਸ਼ਨ ਪੇ ਸਭ ਅਵਿਨਾਸੀ ਮਨ ਮੈਂ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਾਂ ਸੁਮਿਤਾਏ ਚਰਨ ਕਮਲ ਠਾਕੁਰ ਉਰਤ ਗੁਰ ਦੇ ਨਾਨਕ ਨੇ ਸਿਖਾ ਦੁਲਾ ਗੁਰ
ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ
ਸਿਮਰਨ ਕੀ ਭਰੀਆ
ਪੱਲੋ ਸਵੋ ਹਲੋ ਸਵੋ
ਹਲੋ ਸਵੋ ਹਲੋ ਸਵੋ
ਜੀ ਭਲੋ ਸਵੋ ਭਲੋ ਸਵੋ
ਹਲੋ ਸਵੋ ਹਲੋ ਸਵੋ
ਹਲੋ ਸਵੋ ਸਿਮਰਤ ਨਾਮ ਸਿਮਰਤ ਨਾਮ
ਸਿਮਰਤ ਨਾਮ ਸਿਮਰਤ ਨਾਮ
ਪੈ ਪਾਰ ਉਤਰੀਆ ਪੈ ਪਾਰ ਉਤਰੀਆ ਪੈ ਪਾਰ ਉਤਰੀਆ ਪੈ ਪਾਰ
ਉਤਰੀਆ
ਭਲੋ ਸਵੋ ਭਲੋ ਸਵੋ
ਭਲੋ ਸਵੋ ਭਲੋ ਸਵੋ
ਭਲੋ ਸਵੋ ਭਲੋ ਸਵੋ ਹਲੋ ਸਵੋ ਹਲੋ ਸਵੋ
ਹਲੋ ਸਵੋ
ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ
ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ
ਸਿਮਰਨ ਕੀ ਭਰੀਆ ਸਿਮਰਨ ਕੀ ਭਰੀਆ ਭਲੋ ਸਵੋ ਭਲੋ ਸਵੋ
ਭਲੋ ਸਵੋ ਭਲੋ ਸਵੋ
ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Bye.
एक
ਜਵਾਰੀ ਰਹਿ ਗਏ ਹਾਂ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਰਹਿ ਗਏ
ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ, ਹਾਜ਼ਰ ਹੋ ਕੇ। ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਪਾਸੋਂ ਕੀਰਤਨ ਦਾ ਆਨੰਦ ਮਾਣਿਆ। ਘਰਾਂ ਵਿੱਚ ਸੁਣਨ ਵਾਲੇ ਜਿੰਨੇ ਵੀ ਵੀਰ ਭਰਾ ਯੂਟਿਊਬ ਦੇ ਉੱਤੇ ਜਾਂ ਦਮਦਮਾ ਟੀਵੀ ਦੇ ਉੱਤੇ ਜਾਂ ਫੇਸਬੁੱਕਾਂ ਤੇ ਜਾਂ ਬਾਅਦ ਵਿੱਚ ਵਟਸਐਪ ਦੇ ਉੱਤੇ ਦੀਵਾਨ ਜਿੱਥੇ ਜਿੱਥੇ ਤੱਕ ਪਹੁੰਚਦਾ ਹੈ, ਆਵਾਜ਼ ਜਾਂਦੀ ਹੈ। ਸੋ ਬੜਾ ਸੋਹਣਾ ਮਾਧਿਅਮ ਹੈ, ਗਿਆਨ ਗੁਰੂ ਦੇ ਸਾਨੂੰ ਲੜ ਲਾਇਆ, ਸ਼ਬਦ ਦੇ ਲੜ ਲਾਇਆ। ਸ਼ਬਦ ਗੁਰੂ ਸੁਰਤ ਧੁਨ ਚ ਚੇਲਾ, ਸ਼ਬਦ ਦੁਆਰਾ ਦੀਵਾਨ ਗਿਆਨ ਮਿਲਦਾ ਤੇ ਕਿੱਡੀ ਕਿਰਪਾ ਕਰ ਦਿੱਤੀ ਕਿ ਸ਼ਬਦ ਅੱਜ ਇੰਟਰਨੈਟ ਦੇ ਮਾਧਿਅਮ ਰਾਹੀਂ ਹਵਾ ਦੇ ਵਿੱਚ ਪਹੁੰਚ ਗਿਆ। ਥੋੜੀ ਵਿਸਲ ਹੈ ਬਈ, ਅੱਜ ਥੋੜੀ ਵਿਸਲ ਹੈ ਸਾਊਂਡ ਸਿਸਟਮ ਸੈੱਟ ਕਰਨ ਵਾਲਾ। ਥੋੜਾ ਜਿਹਾ ਨਾ ਇਹਨੂੰ ਸਾਰੇ ਨੂੰ ਇੱਕ ਵਾਰੀ ਕੱਲੀ ਕੱਲੀ ਚੀਜ਼ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰੋ। ਸੁਣੋ ਜਰਾ, ਹਵਾ ਇੰਟਰਨੈਟ ਕੀ ਹੈ? ਤਰੰਗਾ ਹੀ ਇੰਟਰਨੈਟ ਇੱਕ ਤਰੰਗਾ ਹਨ, ਇੱਕ ਹਵਾਈ। ਹੁਣ ਜਿਹੜੀਆਂ ਆਪਾਂ ਫੋਟੋ ਡਾਊਨਲੋਡ ਕਰਦੇ ਹਾਂ ਉਹ ਪਿਕਚਰ, ਮੰਨ ਲਓ ਤੁਸੀਂ ਫੋਨ ਦੇ ਵਿੱਚ ਫੋਟੋ ਭੇਜੀ, ਫੋਟੋ ਇਸ ਫੋਨ ਨੇ ਖਿੱਚ ਲਈ ਪਰ ਮੇਰੇ ਤੱਕ ਆਈ ਕਾਹਦੇ ਤੇ? ਸਵਾਰ ਹੋ ਗਈ ਹਵਾ ਤੇ, ਤਰੰਗ ਤੇ। ਤਰੰਗਾ ਹੀ ਨਹੀਂ ਉਹ ਪਿਕਚਰਾਂ, ਉਹ ਫੋਟੋਆਂ, ਉਹ ਆਵਾਜ਼ ਜਿਹੜੀ ਹੈ। ਹੁਣ ਆਪਾਂ ਇੱਥੇ ਬੋਲ ਰਹੇ ਹਾਂ, ਇਹ ਆਵਾਜ਼ ਇੰਟਰਨੈਟ ਤੇ ਚਾੜਤੀ, ਇੰਟਰਨੈਟ ਦੇ ਉੱਤੇ ਚਾੜਤੀ। ਫਿਰ ਜਿਹਦੇ ਕੋਲ ਫੋਨ ਹੈ, ਜਿਹਦੇ ਕੋਲ ਵੀ ਟੀਵੀ ਲੱਗਿਆ, ਉਹਨਾਂ ਨੇ ਉਹ ਕੈਚ ਕਰ ਲਿਆ। ਕੈਚ ਕਰਦਾ ਫੋਨ, ਪਰ ਉਹ ਹੈਗੀ ਹਵਾ ਦੇ ਵਿੱਚ। ਜਿਵੇਂ ਜਲੰਧਰ ਦੂਰਦਰਸ਼ਨ ਚੱਲਦਾ ਹੁੰਦਾ ਸੀ ਨਿੱਕੇ ਹੁੰਦੇ ਸੀ ਆਪਾਂ, ਜਾਂ ਦਿੱਲੀ ਸੀ। ਹੁਣ ਜਦੋਂ ਉਹ ਡੀਡੀ ਪੰਜਾਬੀ ਚੱਲਦਾ ਸੀ, ਆਪਣੇ ਦੋ ਅੰਟੀਨੇ ਲੱਗੇ ਲੱਗੇ ਛੱਤ ਤੇ, ਇੱਕ ਦਿੱਲੀ ਵਾਲਾ, ਇੱਕ ਅੰਟੀਨਾ ਸੀ ਜਲੰਧਰ ਵਾਲਾ। ਤੇ ਉਹਨੇ ਅੰਟੀਨੇ ਨੇ ਹਵਾ ਦੇ ਵਿੱਚੋਂ ਕੈਚ ਕਰਨਾ ਹੁੰਦਾ ਸੀ। ਅੱਜ ਕੱਲ ਡਿਸ਼ ਲੱਗੀ ਹੁੰਦੀ ਹੈ, ਉਹ ਛੋਟੀ ਜਿਹੀ ਛਤਰੀ ਹੈ। ਪਹਿਲਾਂ ਵੱਡੀ ਸਾਰੀ ਟੋਕਰੇ ਵਾਲੀ ਛਤਰੀ ਜੀ ਹੁੰਦੀ ਸੀ ਵੱਡੀ, ਉਹ ਕਿਸੇ ਕਿਸੇ ਦੇ ਹੁੰਦੀ ਸੀ। ਉਹ ਅੰਟੀਨੇ ਲੱਗਦੇ ਸੀ, ਉਹ ਕੈਚ ਕਰਦੇ ਸੀ, ਉਹ ਫਿਰ ਫੋਟੋਆਂ ਟੀਵੀ ਪ੍ਰੋਗਰਾਮ ਜਲੰਧਰ ਹੁੰਦਾ ਸੀ, ਅੰਟੀਨਾ ਕੈਚ ਕਰਕੇ ਸਾਡੇ ਘਰੇ ਲਿਆ ਦਿੰਦਾ ਸੀ। ਤੇ ਉਹ ਕਾਹਦੇ ਤੇ ਸਵਾਰ ਸੀ? ਹਵਾ ਦੇ ਉੱਤੇ ਸੀ, ਤਰੰਗਾਂ ਦੇ, ਤਰੰਗਾਂ ਦੇ ਉੱਤੇ। ਹੁਣ ਸ਼ਬਦ ਗੁਰੂ ਗਿਆਨ ਅੱਜ ਹਵਾ ਦੇ ਉੱਤੇ ਸਵਾਰੀ ਕਰਦਾ। ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਗੁਰੂ ਜੀ ਗਿਆਨ ਗੁਰੂ ਸ਼ਬਦ ਗੁਰੂ ਕਾਗਜ਼ ਦੇ ਉੱਤੇ ਹੀ ਨਹੀਂ ਬੈਠਦਾ, ਇਹ ਹਵਾ ਤੇ ਵੀ ਬੈਠਦਾ। ਜਦੋਂ ਪ੍ਰਿੰਟਿੰਗ ਪ੍ਰੈਸਾਂ ਆਈਆਂ ਉਦੋਂ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਇਹਨੂੰ, ਉਸ ਗਿਆਨ ਨੂੰ ਕਾਗਜ਼ ਦੇ ਉੱਤੇ ਉਤਾਰ ਦਿੱਤਾ, ਕਾਗਜ਼ ਤੇ ਉਤਾਰਤਾ, ਠੀਕ ਹੈ, ਛਾਪੇਖਾਨੇ ਵਿੱਚ ਛਾਪਤਾ। ਉਸ ਤੋਂ ਬਾਅਦ ਜਿਵੇਂ ਜਿਵੇਂ ਟੈਕਨੋਲੋਜੀ ਵਧੀ, ਜਦੋਂ ਇੰਟਰਨੈਟ ਦਾ ਸਿਸਟਮ ਆਇਆ, ਜਦੋਂ ਸਾਰਾ ਕੁਝ ਇੰਟਰਨੈਟ ਦੇ ਉੱਤੇ ਗਿਆ, ਹਵਾ ਤੇ ਚੜਿਆ, ਤਰੰਗਾਂ ਤੇ, ਫਿਰ ਉਹਨਾਂ ਨੇ ਕੀ ਕੀਤਾ, ਗੁਰਬਾਣੀ ਸ਼ਬਦਾਂ ਨੂੰ, ਸਾਰੇ ਸ਼ਬਦਾਂ ਨੂੰ, ਪੋਥੀਆਂ ਨੂੰ, ਗੁਟਕਿਆਂ ਨੂੰ ਹਵਾ ਤੇ ਤਰੰਗਾਂ ਦੇ ਵਿੱਚ ਉੱਤੇ ਚਾੜਤਾ, ਇੰਟਰਨੈਟ ਤੇ ਚਾੜਤਾ। ਹੁਣ ਤੁਹਾਡੇ ਫੋਨ ਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ, ਹੁਣ ਜਿੰਨੇ ਤੁਹਾਡੇ ਕੋਲ ਫੋਨ ਹੈ, ਐਪਲ ਦਾ ਫੋਨ ਹੈ, ਸੈਮਸੰਗ ਦਾ ਫੋਨ ਹੈ, ਕੋਈ ਵੀ ਹੈ, ਠੀਕ ਹੈ, ਸਮਾਰਟ ਫੋਨ ਹੈ ਜਿਹੜਾ, ਉਹ ਸਮਾਰਟ ਫੋਨ ਲਈਏ ਤੇ ਉਹਦੇ ਤੇ ਐਪ ਡਾਊਨਲੋਡ ਕਰੀਏ, ਗੁਰੂ ਗ੍ਰੰਥ ਸਾਹਿਬ ਐਪ ਡਾਊਨਲੋਡ ਕਰੀਏ, ਹੋਜੂ ਕਿ ਨਹੀਂ ਹੋਜੂ, ਬੋਲਿਓ ਹੋਜੂ, ਭਲਾ ਕਿੱਥੋਂ ਹੋ, ਕਾਹਦੇ ਤੇ ਆਓ, ਜੇ ਇੰਟਰਨੈਟ ਦੀ ਰੇਂਜ ਨਾ ਆਉਂਦੀ ਹੋਈ ਫਿਰ ਹੋਜੂ, ਰੇਂਜ ਆਉਂਦੀ ਹੋਊ ਫਿਰ ਹੋਜੂ, ਠੀਕ ਹੈ, ਟਾਵਰ ਨੇੜੇ ਹੋਊ ਤੇ ਹੋਜੂ, ਨਹੀਂ ਤੇ ਨਹੀਂ ਹੋਣਾ, ਪਰ ਉਹ ਹੈ ਕਾਹਦੇ ਤੇ ਆ, ਜਿਹਦੇ ਤੋਂ ਡਾਊਨਲੋਡ ਕਰੋਗੇ ਕਾਹਦੇ ਤੇ ਆ, ਭਲਾ ਹਵਾ ਤੇ, ਲੈ ਕਰ ਲਓ ਵੀ ਅਦਵੀ ਸਾਡੇ ਗੁਰੂ ਦੀ ਹਕੂਮਤ ਨਾ, ਕਿਵੇਂ ਕਰਦੇ, ਕੋਈ ਕਰ ਸਕਦਾ ਕੋਈ ਵੀ ਅਦਵੀ, ਸਮਝਦੇ ਹੋ ਗੱਲ, ਮਾੜਾ ਜਿਹਾ ਸਮਝਿਓ, ਮਾੜਾ ਜਿਹਾ ਜੇ ਦਿਮਾਗ ਲਾਓ ਵੀ ਭਾਈ, ਕਿਸੇ ਦਾ ਇੱਕ ਗੁਰੂ ਹੈ, ਕਿਸੇ ਨੇ ਉਹਦੇ ਗੋਲੀ ਮਾਰਤੀ, ਕਿਸੇ ਨੇ ਉਹਦਾ ਕਤਲ ਕਰਤਾ, ਮਤਲਬ ਦੇਹ ਗੁਰੂ ਹੈ ਸਾਡੇ ਬਾਬਾ ਜੀ ਨੇ, ਦੇਹ ਜਿਉਂਦੀ ਹੈ ਤੇ ਗੁਰੂ ਹੈ, ਦੇਹ ਮਰ ਗਈ ਤੇ ਗੁਰੂ ਖਤਮ, ਦੇਹ ਦੀ ਲੱਤ ਵੀ ਟੁੱਟ ਸਕਦੀ ਹੈ, ਬਾਂਹ ਵੀ ਟੁੱਟ ਸਕਦੀ ਹੈ, ਪਰ ਜਦੋਂ ਤੁਸੀਂ ਸ਼ਬਦ ਨੂੰ ਮੰਨਦੇ ਹੋ, ਗਿਆਨ ਨੂੰ ਮੰਨਦੇ ਹੋ, ਗਿਆਨ ਹੈ ਜਿਹੜਾ ਇਹ ਕਦੇ ਕਿਸੇ ਰੂਪ ਵਿੱਚ, ਕਦੇ ਕਿਸੇ ਰੂਪ ਵਿੱਚ, ਅੱਜ ਜਦੋਂ ਇੰਟਰਨੈਟ ਨੇ ਤਰੱਕੀ ਕੀਤੀ, ਉਹ ਗਿਆਨ ਸਾਰੇ ਇੰਟਰਨੈਟ ਤੇ ਚਾੜਤਾ, ਉਹ ਇੰਟਰਨੈਟ ਦੇ ਉੱਤੇ ਹਵਾ ਚ ਫੈਲ ਗਿਆ, ਹੁਣ ਤੇ ਯੁੱਗਾਂ ਤੱਕ ਜਦੋਂ ਮਰਜ਼ੀ ਜਿੱਥੇ ਜੀ ਕਰੇ ਉਹ ਇਕੱਠਾ ਹੋ ਜਾਣਾ, ਡਾਊਨਲੋਡ ਹੋ ਜਾਣਾ, ਫਿਰ ਪ੍ਰਿੰਟ ਵੀ ਹੋ ਜਾਣਾ, ਅਮਰੀਕਾ ਚ ਕਰ ਲਓ, ਕਨੇਡਾ ਚ ਕਰ ਲਓ, ਨਿਊਜ਼ੀਲੈਂਡ ਚ ਕਰ ਲਓ, ਆਸਟ੍ਰੇਲੀਆ ਚ ਕਰ ਲਓ, ਜਿੱਥੇ ਜੀ ਕਰੇਗਾ, ਤੁਸੀਂ ਪਹਿਲਾਂ ਡਾਊਨਲੋਡ ਕਰ ਲਓ, ਮੁੜ ਕੇ ਹਵਾ ਚੋਂ ਪਹਿਲਾਂ ਡਾਊਨਲੋਡ ਕਰ ਲਓ, ਖਿੱਚ ਲਓ ਹਵਾ ਚੋਂ ਤੇ ਫਿਰ ਉਹਨੂੰ ਪ੍ਰਿੰਟ ਕਰ ਦਿਓ, ਤੇ ਕੌਣ ਜੰਮਿਆ ਜਿਹੜਾ ਇਹਨੂੰ ਖਤਮ ਕਰ ਸਕੇ, ਕੀ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਖਤਮ ਕਰ ਸਕਦਾ, ਨਹੀਂ, ਜਦੋਂ ਹੈ ਹੀ ਸਵਾਰੀ ਹੋਈ, ਉਹ ਜਿਹੜਾ ਗਿਆਨ ਹੈ ਕਦੇ ਸਵਾਰੀ ਕਾਗਜ਼ ਦੀ ਕਰਦਾ ਹੈ, ਤੇ ਅੱਜ ਉਹ ਸਵਾਰੀ ਹੋਈ ਹਵਾ ਦੀ ਕਰ ਰਿਹਾ, ਉਹ ਤੇ ਸਵਾਰੀ ਹਵਾ ਤੇ ਹੋ ਗਿਆ ਸਵਾਰੀ। ਹੁਣ ਇਹ ਮਾਣ ਹੈ ਕਿ ਗਿਆਨ ਨੂੰ ਗੁਰੂ ਮੰਨਦੇ ਆ, ਸ਼ਬਦ ਨੂੰ ਗੁਰੂ ਮੰਨਦੇ ਆ, ਤੇ ਸ਼ਬਦ ਅੱਜ ਸਾਰੇ ਪਾਸੇ ਜਿੱਥੇ ਵੀ ਸਿੱਖ ਬੈਠਾ ਆਪਣਾ ਫੋਨ ਕੱਢੇ, ਤੁਸੀਂ ਸੁੰਦਰ ਗੁਟਕਾ ਦੇਖਿਆ, ਵੱਡਾ ਗੁਟਕਾ ਹੁੰਦਾ, ਸੁੰਦਰ ਗੁਟਕਾ ਵੱਡਾ ਹੁੰਦਾ, ਸੋਹਣਾ ਗੁਟਕਾ ਵੱਡਾ ਸਾਰਾ, ਨਿਤਨੇ ਵਾਲਾ, ਪੰਜ ਬਾਣੀਆਂ ਵਾਲਾ, ਪ੍ਰੋਫੈਸਰ ਸਾਹਿਬ ਸੰਗ ਦਾ ਟੀਕਾ, ਸਭ ਹਵਾ ਚ ਨੈਟ ਤੇ ਜਿੱਥੇ ਜੀ ਕਰੇ ਡਾਊਨਲੋਡ ਕਰ ਲਓ, ਫੋਨ ਦੇ ਵਿੱਚ ਤੁਹਾਡੇ ਚ ਆ ਜਾਂਦਾ। ਹੁਣ ਸ਼ਬਦ ਜਿਹੜਾ ਆਪਾਂ ਗਾਇਆ, ਤੁਹਾਨੂੰ ਨਜ਼ਾਰਾ ਆ ਰਿਹਾ ਸੀ ਕਿ ਨਹੀਂ ਆ ਰਿਹਾ ਸੀ, ਜਰਾ ਕੁ ਬੋਲੋ, ਭਲੋ ਸਮੋ ਸਿਮਰਨ ਕੀ ਬਰੀਆ, ਤੇ ਕਾਹਦੇ ਤੋਂ ਪੜ੍ਹ ਰਿਹਾ ਸੀ ਮੈਂ, ਕਾਹਦੇ ਤੋਂ, ਫੋਨ ਤੋਂ, ਤੇ ਜੇ ਪੋਥੀ ਤੋਂ ਪੜ੍ਹਦਾ ਸਵਾਦ ਤਾਂ ਵੀ ਇਹੀ ਹੋਣਾ ਸੀ, ਤੇ ਜੇ ਫੋਨ ਤੋਂ ਪੜ੍ਹਦਾ ਸਵਾਦ, ਬੋਲਦੇ ਹੋ ਯਾਰ, ਸਮਝ ਲਓ। ਹੁਣ ਜਦੋਂ ਜਦੋਂ ਤਰੱਕੀ ਹੋ ਰਹੀ ਹੈ ਤੇ ਸਾਡੇ ਲਈ ਤੇ ਮਾਣ ਵਾਲੀ ਗੱਲ, ਦੇਹ ਨੂੰ ਇੰਟਰਨੈਟ ਤੇ ਕਿੱਥੇ ਚਾੜੀ, ਦੱਸੋ ਜਿਹੜੇ ਗੁਰੂ ਮੰਨਦੇ ਸਾਡਾ ਬਾਬਾ ਦੇਹ ਹੈ, ਆਹ ਸਾਡੇ ਗੁਰੂ ਜੀ ਨੇ, ਤੇ ਗੁਰੂ ਜੀ ਇੱਕ ਥਾਂ ਤੇ ਹੈਗੇ ਨੇ, ਦੂਜੇ ਥਾਂ ਤੇ ਹੈ ਨਹੀਂ, ਉਹ ਇੱਕ ਥਾਂ ਤੋਂ ਦੂਜੇ ਥਾਂ ਤੇ ਡਾਊਨਲੋਡ ਥੋੜਾ ਹੋ ਜੂ, ਦੇਹ ਡਾਊਨਲੋਡ ਕਿਵੇਂ ਹੋ ਜੂ, ਸਮਝਦੇ ਹੋ ਗੱਲ। ਹੁਣ ਬਾਬਾ ਜੀ ਮੰਨ ਲਓ ਕਿਤੇ ਬੈਠੇ ਨੇ, ਤੇ ਬਾਬਾ ਜੀ ਤੇ ਦੇਹ ਨੇ, ਬੋਡੀ ਹੈ, ਤੇ ਬੋਡੀ ਡਾਊਨਲੋਡ ਕਿਵੇਂ ਹੋ ਜੂ, ਨਾ ਉਹ ਇੰਟਰਨੈਟ ਤੇ ਚੜੇ, ਆਵਾਜ਼ ਚੜ ਸਕਦੀ ਹੈ, ਦੇਹ ਨਹੀਂ ਚੜਦੀ। ਇਸੇ ਤਰ੍ਹਾਂ ਇਹ ਗਿਆਨ ਹੈ, ਇਹ ਤੇ ਫੈਲ ਗਿਆ ਬਸ। ਹਾਂ ਇੱਕ ਟਾਈਮ ਇਹਦਾ ਸੀ ਕਿ 5000 ਸਰੂਪ ਹੈ, ਸਾਰਿਆਂ ਨੂੰ ਅਗਨ ਭੇਟ ਕਰ ਦਾਂਗੇ, ਲਓ ਜੀ ਖਤਮ ਹੈ। 500 ਸਰੂਪ ਹੈ, ਸਾਰੇ ਅਗਨ ਭੇਟ ਕਰ ਦਾਂਗੇ, ਲਓ ਜੀ ਖਤਮ ਹੈ। ਠੀਕ ਹੈ, ਪੰਜ ਲੱਖ ਸਰੂਪ ਹੈ ਸਾਰੇ ਹੀ ਖਤਮ ਕਰ ਦਾਂਗੇ, ਲਓ ਜੀ ਖਤਮ ਹੈ ਹੁਣ ਤੇ ਅਗਲਾ ਹੋਈ ਸਵਾਲ ਪਵਣ ਤੇ ਗਿਆ ਤੇ ਫਿਰ ਕਿਵੇਂ ਕਰ ਲਓਗੇ, ਉਹਦੇ ਹਵਾ ਚ ਚੱਲਿਆ ਗਿਆ ਤਰੰਗਾਂ ਤੇ ਚੱਲਿਆ ਗਿਆ, ਉਹ ਜਦੋਂ ਤਰੰਗਤ ਹੋ ਗਿਆ ਫੈਲ ਗਿਆ ਉਹ ਤੇ ਜਿੰਨੀਆਂ ਤਰੰਗਾਂ ਫੈਲ ਗਈਆਂ ਓਨਾ ਹੀ ਉਹ ਫੈਲ ਗਿਆ, ਹੁਣ ਕਰ ਲਓ ਖਤਮ, ਹੁਣ ਕਰ ਲਓ ਬੇਅਦਬੀ, ਹੁਣ ਨਹੀਂ ਹੁੰਦੀ ਤੁਸੀਂ ਕਰ ਹੀ ਨਹੀਂ ਸਕਦੇ, ਸਮਝਦੇ ਹੋ ਗੱਲ, ਮਤਲਬ ਜੇ ਇਹ ਲੌਜਿਕ ਨੂੰ ਸਮਝਿਆ ਜਾਂਦਾ ਨਾ ਤੇ ਇਹਨਾਂ ਦੇ ਵਿਚਾਰਿਆਂ ਦੇ ਸਭ ਦੇ ਬੇਅਦਬੀ ਕਰਨ ਵਾਲਿਆਂ ਦੇ ਹੱਥ ਖੜੇ ਹੋ ਜਾਂਦੇ ਵੀ ਅਸੀਂ ਇਹਨਾਂ ਦੀ ਬੇਅਦਬੀ ਕੀ ਕਰਾਂਗੇ ਯਾਰ, ਇਹ ਤੇ ਫਿਰ ਕਾਇਮ ਹੀ, ਇਹ ਤੇ ਕਾਇਮ ਹੀ ਰਹਿੰਦੇ ਨੇ, ਇਹ ਤੇ ਸਮਝ ਗਏ ਇਸ ਗੱਲ ਨੂੰ, ਨੁਕਤਾ ਸਮਝ ਆ ਗਿਆ, ਇਹ ਤੇ ਮਾਣ ਵਾਲੀ ਗੱਲ ਸੀ ਕਿ ਅਸੀਂ ਸ਼ਬਦ ਨੂੰ ਮੰਨਦੇ ਹਾਂ ਤੇ ਸ਼ਬਦ ਅੱਜ ਇਸ ਰੂਪ ਦੇ ਵਿੱਚ ਵੀ ਚੱਲਿਆ ਗਿਆ, ਹਾਂ ਕਦੇ ਬਰਾਜਮਾਨ ਹੋ ਕੇ ਕਾਗਜ਼ ਦੇ ਉੱਤੇ ਸਾਨੂੰ ਗਿਆਨ ਦੇ ਲਿਆ, ਕਦੇ ਸ਼ਬਦ ਗੁਰੂ ਕਾਗਜ਼ ਦੇ ਉੱਤੇ ਬਰਾਜਮਾਨ ਹੋ ਕੇ ਸਾਨੂੰ ਅਕਲ ਦੇ ਰਿਹਾ ਤੇ ਕਦੇ ਸ਼ਬਦ ਗੁਰੂ ਹਵਾ ਦੇ ਵਿੱਚ ਬਰਾਜਮਾਨ ਹੋ ਕੇ ਸਾਨੂੰ ਅਕਲ ਦੇ ਰਿਹਾ, ਪਰ ਜਿੱਥੇ ਤੱਕ ਕਾਗਜ਼ ਦੇ ਉੱਤੇ ਗੁਰੂ ਜੀ ਦੇ ਸਵਾਰ ਹੋਣ ਦੀ ਗੱਲ ਸੀ ਉਹਦੀ ਕੋਈ ਲਿਮਿਟ ਸੀ, ਪਰ ਜਿੱਦਣ ਹਵਾ ਤੇ ਸਵਾਰ ਹੋ ਗਏ ਨੇ ਹੁਣ ਤੇ ਲਿਮਿਟ ਹੀ ਨਹੀਂ ਰਹੀ, ਜਿੱਦਣ ਉਹ ਹਵਾ ਤੇ ਚੜ ਗਏ ਨੇ ਉਦੋਂ ਬਾਅਦ ਤੇ ਗੱਲ ਹੀ ਖਤਮ ਹੋ ਗਈ, ਹੁਣ ਤੇ ਬੇਅਦਬੀ ਕਰਨ ਵਾਲਾ ਜੰਮੇ ਹੀ ਕੋਈ ਨਹੀਂ, ਸਮਝਦੇ ਹੋ ਕਿੰਨਾ ਨਵੇਕਲਾ ਜਿਹਾ ਸਾਡਾ ਕੰਸੈਪਟ ਹੈ ਸ਼ਬਦ ਗੁਰੂ ਦਾ, ਗਿਆਨ ਗੁਰੂ ਦਾ, ਔਰ ਸੌਖਾ ਸੀ ਸਾਡੇ ਵਾਸਤੇ, ਦੇ ਥੋੜਾ ਡਾਊਨਲੋਡ ਕਰ ਲਓ ਅਗਲ ਵੀ ਪੁੱਛ ਲਓ ਨਾ ਜਿਹੜੇ ਵੀਰ ਟਰੱਕ ਚਲਾ ਰਹੇ ਹੈ ਬਾਣੀ ਦੇ ਆਸ਼ਕ ਤੇ ਫੋਨ ਵਿੱਚ ਬਾਣੀ ਜਿੱਥੇ ਜੀ ਕਰੇ ਪੜ੍ਹਦੇ, ਕੋਈ ਬੰਦਾ ਖੇਤਾਂ ਵਿੱਚ ਕੰਮ ਕਰਦਾ ਸੀ ਜਾਂ ਕਿਤੇ ਹੋਰ ਡਿਊਟੀ ਕਰਦਾ ਸੀ, ਉਹਨੇ ਬਾਣੀ ਨੂੰ ਜਿੱਥੇ ਜੀ ਕਰਦਾ ਪੜ ਰਿਹਾ, ਆਪਣੇ ਨਜ਼ਾਰੇ ਲੈ ਰਿਹਾ, ਆਸ਼ਕ ਹੋ ਗਿਆ ਤੇ ਹਰ ਜਗ੍ਹਾ ਹੀ ਕਿੰਨਾ ਸੌਖਾ ਹੋ ਗਿਆ ਸਾਡੇ, ਤਾਂ ਕਰਕੇ ਅੱਜ ਜਿਹੜਾ ਇਹ ਮਾਧਿਅਮ ਹੈ ਇੰਟਰਨੈਟ ਦਾ, ਮੈਂ ਗੱਲ ਇਹ ਕਰਨ ਲੱਗਿਆ ਸੀ ਕਿ ਕੋਈ ਯੂਟਿਊਬ ਤੇ ਸੁਣ ਲੈਂਦਾ, ਕੋਈ ਫੇਸਬੁੱਕ ਤੇ, ਕੋਈ ਵਟਸਐਪ ਦੇ ਉੱਤੇ, ਅੱਗੇ ਤੋਂ ਅੱਗੇ ਗੱਲ ਜਿਹੜੀ ਹੈ ਉਹ ਪਹੁੰਚੀ ਜਾਂਦੀ ਹੈ, ਕਿੰਨਾ ਇਹ ਤਰੰਗਾਂ ਦਾ, ਜਿੱਦਣ ਤੋਂ ਇਹ ਤਰੰਗਾਂ ਆ ਗਈਆਂ ਉਦਣ ਤੋਂ ਕਿੰਨਾ ਸੌਖਾ ਹੋ ਗਿਆ, ਇੱਕ ਲਿਮਿਟ ਹੈ, ਮੈਂ ਬੋਲਾਂ ਆਵਾਜ਼ ਦੀ ਵੀ ਲਿਮਿਟ ਹੈ, ਸਾਊਂਡ ਸਿਸਟਮ ਦੀ ਵੀ ਇੱਕ ਲਿਮਿਟ ਹੈ, ਪਰ ਜਿਹੜਾ ਇੰਟਰਨੈਟ ਹੈ ਇਹਦੀ ਤੇ ਲਿਮਿਟ ਹੀ ਕੋਈ ਨਹੀਂ, ਇਹ ਤੇ ਸਾਰੀ ਦੁਨੀਆ ਚ ਪੂਰੀ ਪੂਰੀ ਧਰਤੀ ਦੇ ਆਲੇ ਦੁਆਲੇ ਘੁੰਮ ਸਾਰੇ ਕਿਤੇ, ਇੱਕ ਸੈਕਿੰਡ ਵੀ ਲੇਟ ਨਹੀਂ ਹੋ ਰਹੀ ਰਿਕਾਰਡਿੰਗ, ਲਾਈਵ ਚੱਲ ਰਿਹਾ, ਇੱਕ ਸੈਕਿੰਡ ਵੀ ਲੇਟ ਨਹੀਂ, ਜਿੰਨੀ ਤੁਹਾਨੂੰ ਸੁਣਦਾ ਇੰਨਾ ਹੀ ਆਸਟ੍ਰੇਲੀਆ ਵਾਲੇ ਨੂੰ ਸੁਣ ਰਿਹਾ, ਇੰਨਾ ਹੀ ਅਮਰੀਕਾ ਵਾਲੇ ਨੂੰ ਸੁਣ ਰਿਹਾ, ਸਿੱਧਾ ਕਿੰਨੀ ਮੌਜ ਲੱਗਦੀ, ਕਿੰਨਾ ਸੌਖਾ ਹੋ ਗਿਆ, ਸੋ ਤਾਂ ਕਰਕੇ ਹੁਣ ਵੇਲਾ ਭਾਈ ਜੀ ਬੰਦਾ ਹੁਣ ਵੀ ਇਹਨਾਂ ਗਿਆਨ ਦੇ ਨੁਕਤਿਆਂ ਨੂੰ ਨਾ ਸਮਝੇ, ਆਪਣਾ ਮਾੜਾ ਮੋਟਾ ਦਿਮਾਗ ਨਾ ਚਲਾਵੇ, ਅਕਲ ਨਾ ਵਰਤੇ, ਦਿਮਾਗ ਖੋਲੇ ਨਾ, ਤੇ ਉਹਦੇ ਤੋਂ ਮਾੜੇ ਭਾਗ ਹੋਰ ਕਿਹਦੇ ਹੋਣਗੇ, ਫਿਰ ਜੇ ਬੰਦਾ ਹੁਣ ਵੀ ਧਿਆਨ ਹੀ ਨਾ ਦੇਵੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ, ਇਹਦੇ ਅਰਥ ਇੱਦਾਂ ਵੀ ਕੀਤੇ ਜਾਂਦੇ ਨੇ ਕਿ ਜਦੋਂ ਪ੍ਰਭੂ ਦਾ ਸਿਮਰਨ ਕਰੋ ਤੇ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਕਰੋ, ਜਾਂ ਮੈਂ ਇੱਦਾਂ ਕਹਿੰਦਾ ਜਦੋਂ ਤੁਸੀਂ ਪਰਮਾਤਮਾ ਨੂੰ ਕੁਦਰਤ ਨੂੰ ਸਮਝਦੇ ਹੋ ਨਾ, ਪ੍ਰਭ ਕੀ ਉਸਤਤ ਉਹਦੀ ਉਸਤਤੀ ਕਰਦੇ ਹੋ, ਕਰੋ ਸੰਤ ਮੀਤ, ਫਿਰ ਕੀ ਹੋ ਤੁਹਾਡੇ ਵਿੱਚ ਸਾਵਧਾਨਤਾ ਆਏਗੀ, ਤੁਹਾਡਾ ਚਿੱਤ ਇਕਾਗਰ ਹੋ ਜਾਏਗਾ, ਜੇ ਚਿੱਤ ਪਹਿਲਾਂ ਇਕਾਗਰ ਕਰੋ ਤੇ ਸਾਵਧਾਨ ਹੋਵੋ, ਜੇ ਇਹ ਪਹਿਲਾਂ ਬੰਦਾ ਆਪ ਹੀ ਕਰ ਸਕਦਾ ਹੋਵੇ ਫਿਰ ਇੱਥੇ ਪੜ੍ਹਨ ਦਾ ਫਾਇਦਾ ਹੀ ਕੋਈ ਨਹੀਂ, ਵੀ ਤੂੰ ਪਹਿਲਾਂ ਆਹ ਕਰ ਫਿਰ ਬਾਣੀ ਪੜ੍ਹ, ਜੇ ਉਹਨੂੰ ਪਹਿਲਾਂ ਹੀ ਆਉਂਦਾ ਹੋਵੇ ਫਿਰ ਤੇ ਫਾਇਦਾ ਹੀ ਨਹੀਂ, ਇਹ ਕਰਨ ਦੇ ਨਾਲ ਸਾਵਧਾਨ ਹੋ ਜਾਂਦਾ ਬੰਦਾ, ਆਪਣੇ ਕਰਮਾਂ ਪ੍ਰਤੀ ਅਵੇਅਰ ਹੋ ਜਾਂਦਾ, ਜਾਗ ਜਾਂਦਾ, ਦਿਮਾਗ ਚੱਲ ਪੈਂਦਾ, ਇਕਾਗਰ ਹੋ ਜਾਂਦਾ, ਤਾਂ ਕਰਕੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਚੱਲ ਤੂੰ ਦਿਮਾਗ ਭਾਈ, ਜੇ ਇਹ ਹੁਣ ਮੌਕਾ ਆ, ਹੁਣ ਸਮਾਂ ਹੈ, ਅੱਜ ਦੇ ਸਮੇਂ ਵਿੱਚ, ਅੱਜ ਦੇ ਯੁੱਗ ਵਿੱਚ ਜਦੋਂ ਇੰਨੀ ਸੌਖ ਹੈ, ਇੰਟਰਨੈਟ ਹੈਗਾ, ਇੰਨੀਆਂ ਮੌਜਾਂ ਲੱਗੀਆਂ ਪਈਆਂ ਨੇ, ਤੇ ਅੱਜ ਵੀ ਬੰਦਾ ਬੇਵਕੂਫੀ ਵਰਤਦਾ, ਅੱਜ ਵੀ ਬੰਦਾ ਪਸ਼ੂ ਬਣ ਕੇ ਜੇ ਜ਼ਿੰਦਗੀ ਜੀ ਰਿਹਾ, ਅੱਜ ਵੀ ਬੰਦਾ ਗਲਤੀਆਂ ਕਰਦਾ, ਫਿਰ ਇਹਦੇ ਨਾਲੋਂ ਮਾੜੇ ਭਾਗ ਹੋਰ ਕੀ ਹੋਣਗੇ। ਸਿਹਤ ਬਾਰੇ ਬੜਾ ਕੁਝ ਦੱਸਿਆ ਜਾ ਰਿਹਾ, ਮਨ ਦੀ ਸ਼ਾਂਤੀ ਵਾਸਤੇ ਬੜਾ ਕੁਝ ਦੱਸਿਆ ਜਾ ਰਿਹਾ, ਹਰ ਚੀਜ਼ ਬਾਰੇ ਅੱਜ ਨੌਲੇਜ ਹੈਗੀ। ਤੁਸੀਂ ਇੱਧਰ ਸੁਣਿਓ ਧਿਆਨ, ਕੋਈ ਵੀ ਚੀਜ਼ ਘਰੇ ਰੱਖਣੀ, ਤੁਸੀਂ ਇੱਥੋਂ ਤੱਕ ਵੀ ਕੁੱਤਾ ਵੀ ਘਰੇ ਰੱਖਣਾ, ਪਹਿਲਾਂ ਬਰੀਡ ਨੂੰ ਨੈੱਟ ਤੇ ਭਰ ਲਓ ਵੀ ਉਹ ਕਿਹੜੀ ਬਰੀਡ ਹੈ, ਇਹ ਕਿਹੜੀ ਬਰੀਡ ਹੈ, ਇਹਦਾ ਸੁਭਾਅ ਕਿੱਦਾਂ ਦਾ ਹੁੰਦਾ, ਇਹਦੀ ਉਮਰ ਕਿੱਦਾਂ ਦੀ ਹੁੰਦੀ ਹੈ, ਇਹ ਖਾਂਦਾ ਕਿੰਨਾ ਕੁ ਹੈ, ਸਾਰਾ ਕੁਝ ਇੰਟਰਨੈਟ ਤੇ ਉਪਲਬਧ ਹੈ, ਹਰ ਚੀਜ਼ ਦਾ ਅੱਜ ਪਤਾ। ਤੇ ਜੇ ਬੰਦਾ ਅੱਜ ਬੇਧਿਆਨਾ ਹੋਇਆ ਤੁਰਿਆ ਫਿਰੇ, ਕਮਲਿਆਂ ਵਾਂਗੂ ਐਵੇਂ ਦੁੱਲ ਜਿਹਾ ਤੁਰਿਆ ਫਿਰੇ, ਸੁੱਤਾ ਸੁੱਤਾ ਰਵੇ, ਤੇ ਕੀ ਫਾਇਦਾ ਹੋਇਆ। ਤਾਂ ਕਰਕੇ ਸਾਨੂੰ ਥੋੜਾ ਜਿਹਾ ਅਵੇਅਰ ਹੋਣਾ ਚਾਹੀਦਾ, ਜਾਗਣਾ ਚਾਹੀਦਾ। ਇੱਥੇ ਪੰਚਮ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਉਹ ਕਹਿੰਦੇ ਭਾਈ ਇਹ ਸਮਾਂ ਹੈ, ਭਲੋ ਸਮੋ ਸਿਮਰਨ ਕੀ ਵਰੀਆ, ਇਹ ਮਨੁੱਖਾ ਜਨਮ ਸੋਹਣਾ ਸਮਾਂ ਹੈ, ਕਹਿੰਦੇ ਇਹ ਸੋਹਣਾ ਟਾਈਮ ਹੈ, ਸਿਮਰਨ ਕੀ ਵਰੀਆ, ਚੇਤਾ ਕਰ, ਕੁਦਰਤ ਦੇ ਨਿਯਮਾਂ ਨੂੰ ਸਮਝ, ਨਜ਼ਾਰੇ ਲੈ, ਤੂੰ ਕੋਈ ਗਲਤੀ ਨਾ ਕਰ, ਲਾਅ ਆਫ ਨੇਚਰ ਨੂੰ, ਕੁਦਰਤ ਦੇ ਸਿਸਟਮ ਨੂੰ, ਕੁਦਰਤ ਦੇ ਵਿਧਾਨ ਨੂੰ ਚੰਗੀ ਤਰ੍ਹਾਂ ਜਾਣ, ਜਿੰਨਾ ਤੂੰ ਸਮਝ ਸਕਦਾ ਇੰਨਾ ਕੋਈ ਨਹੀਂ ਸਮਝ ਸਕਦਾ, ਜਿੰਨਾ ਤੂੰ ਸਹੂਲਤਾਂ ਸੁਖੀ ਹੋ ਸਕਦਾ ਕੁਦਰਤ ਨੂੰ ਸਮਝ ਕੇ, ਉਹਨਾਂ ਕੋਈ ਨਹੀਂ ਹੋ ਸਕਦਾ, ਕੋਈ ਵੀ ਪਸ਼ੂ ਪੰਛੀ ਇੰਨਾ ਨਹੀਂ, ਇੰਨਾ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਵਰਤ ਨਹੀਂ ਸਕਦਾ ਜਿੰਨਾ ਤੂੰ ਵਰਤ ਸਕਦਾ। ਸੁਣੋ ਨਾ, ਵੇਖੋ ਕੁਦਰਤ ਦੇ ਨਿਯਮ ਦੀ ਕੋਈ ਸਪੀਡ ਨੂੰ ਸਮਝ ਕੇ, ਪਾਣੀ ਦੀ ਸਪੀਡ ਨੂੰ ਸਮਝ ਕੇ ਉਪਕਰਨ ਇਹਨਾਂ ਦੇ ਪੈਦਾ ਕਰ ਲਏ ਕਿ ਬਿਜਲੀ ਪੈਦਾ ਕਰ ਲਈ, ਬੰਦੇ ਸੌਖਾ ਹੋ ਗਿਆ, ਸੂਰਜ ਦੀ ਰੋਸ਼ਨੀ ਨੂੰ ਸਮਝ ਕੇ ਲਾਈਟ ਪੈਦਾ ਕਰ ਲਈ, ਸੋਲਰ ਸਿਸਟਮ ਲੱਗਿਆ ਹੋਇਆ ਇਹਨੂੰ ਸਮਝ ਗਿਆ। ਇਹ ਹੁਣ ਜਿਹੜੀ ਸਮਝ ਮਨੁੱਖ ਕੋਲ ਹੈ, ਇਹ ਕੋਈ ਪਸ਼ੂ ਵੀ ਬਿਜਲੀ ਪੈਦਾ ਕਰ ਸਕਦਾ, ਸਿਆਣਾ ਹੋ ਸਕਦਾ, ਪਰ ਕਿੰਨਾ ਕੁ ਸਿਆਣਾ, ਲਿਮਿਟ ਹੈ ਉਹਦੀ। ਤੁਸੀਂ ਕੁੱਤੇ ਨੂੰ ਕੁਝ ਚੀਜ਼ਾਂ ਹੀ ਸਿਖਾ ਸਕਦੇ ਹੋ, ਬਹਿ ਜਾ, ਉੱਠ ਪੈ, ਅਟੈਕ ਕਰਦੇ, ਇੰਨੀਆਂ ਚੀਜ਼ਾਂ ਹੀ ਸਿਖਾ ਸਕਦੇ, ਪਰ ਉਹ ਤੇਰੇ ਵਾਂਗੂ ਟਰੈਕਟਰ ਥੋੜਾ ਬਣਾ ਲੂਗਾ, ਗੱਡੀ ਥੋੜਾ ਬਣਾ ਸਕਦਾ, ਕੱਪੜੇ ਥੋੜਾ ਸਿਉਣ ਲੈਣੇ ਨੇ ਉਹਨਾਂ ਨੇ, ਠੰਡ ਤੋਂ ਬਚਣ ਵਾਸਤੇ ਸਵੈਟਰ ਥੋੜਾ ਬੁਣ ਲੈਣਾ, ਕਹਿੰਦੇ ਉਹਨਾਂ ਨੇ। ਇਹ ਸਾਰਾ ਕੁਝ ਮਨੁੱਖ ਕਰ ਸਕਦਾ, ਬੰਦਾ ਕਰ ਸਕਦਾ, ਇਹੀ ਸਮਾਂ ਕਹਿੰਦੇ ਇੱਕੋ ਹੀ ਟਾਈਮ ਹੈ ਕਿ ਕੁਦਰਤ ਦੇ ਨਿਯਮਾਂ ਨੂੰ ਸਮਝ, ਲਾਅ ਆਫ ਨੇਚਰ ਨੂੰ ਸਮਝ, ਉਹਨੂੰ ਸਿਮਰਨ ਸਿਮਰਨ ਕਰ, ਉਹਦਾ ਧਿਆਨ ਚ ਰੱਖ ਤੇ ਆਪਣੀ ਜਾਨ ਨੂੰ ਸੌਖੀ ਕਰ ਲੈ, ਸਿੱਧਾ ਸਿੱਧਾ ਤੁਰਿਆ ਚੱਲ, ਪੁੱਠੇ ਸਿੱਧੇ ਪਾਸੇ ਜਾਣਾ ਛੱਡ ਕੇ ਆਪਣੇ ਆਪ ਨੂੰ ਕਾਇਮ ਰੱਖ ਤੇ ਸਿੱਧਾ ਸਿੱਧਾ ਤੁਰਿਆ ਚੱਲ। ਹਾਂਜੀ, ਸ਼ੁਰੂ ਵਾਲੀਆਂ ਪੰਕਤੀਆਂ ਜਿਹੜਾ ਸੁਣਿਆ,
ਕਰ ਕਰ ਟਹਿਲ ਰਸਨਾ ਗੁਣ ਗਾਵੋ, ਚਰਨ ਠਾਕੁਰ ਕੈ ਮਾਰਗ ਧਾਵੋ।
ਹਾਂਜੀ, ਕਰ ਕਰ ਟਹਿਲ ਰਸਨਾ ਗੁਣ ਗਾਵੋ, ਕਹਿੰਦੇ ਆਪਣੇ ਹੱਥਾਂ ਨਾਲ ਸੇਵਾ ਕਰ, ਟਹਿਲ ਕਰ ਤੇ ਰਸਨਾ ਦੇ ਨਾਲ ਸਿਫਤ ਸਲਾਹ ਕਰ, ਹੱਥਾਂ ਨਾਲ ਆਪਣਿਆਂ ਨਾਲ ਠੀਕ ਕੰਮ ਕਰ, ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ। ਜਿਹੜਾ ਸਾਊਂਡ ਸਿਸਟਮ ਸੈੱਟ ਕਰਨ ਵਾਲਾ, ਅੱਜ ਕੰਨਾਂ ਨੂੰ ਆਵਾਜ਼ ਚੁੱਭਦੀ ਹੈ, ਜਿੱਦਾਂ ਨਾ ਮਿਕਸ ਨਹੀਂ ਹੋ ਰਿਹਾ, ਡਿਲੇ ਜਿੱਦਾਂ ਕੰਨਾਂ ਨੂੰ ਹੋਰ ਤਰ੍ਹਾਂ ਲੱਗ ਰਹੀ ਹੈ, ਇਹਨੂੰ ਕੋਸ਼ਿਸ਼ ਕਰੋ ਜੇ ਸੈੱਟ ਹੋ ਸਕੇ, ਦੁਬਾਰਾ ਸੈੱਟ ਕਰਨ ਦੀ ਟਰਾਈ ਕਰ ਲਓ, ਜਰਾ ਡਿਲੇ ਵਗੈਰਾ ਘਟਾਓ, ਈਕੋ ਵਗੈਰਾ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰੋ।
ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ, ਅਸੀਂ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ,
ਸਰਦੀ ਪੈਣੀ ਕੰਮ ਕਰੀਏ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ ਜਿੱਤ ਜੋੜ ਕੇ ਹਰੀ ਦੇ ਨਾਲ ਹੱਥੀ ਪੈਰੀ ਕੰਮ ਕਰੀ ਪੜੋ ਹਾਂਜੀ ਹੱਥੀ ਪੈਰੀ ਜੀ ਕੰਮ ਕਰੀਏ ਹੱਥੀ ਪੈਰੀ ਜੀ ਕੰਮ ਕਰੀਏ ਹੱਥੀ ਪੈਰੀ ਕੰਮ ਕਰੀਏ ਕਹਿਤ ਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਤਾਂ ਕਹਿੰਦੇ ਸਹੀ ਰਸਤੇ ਤੇ ਚੱਲ ਪੈਰਾਂ ਦੇ ਨਾਲ ਠੀਕ ਰਸਤੇ ਤੇ ਚੱਲ ਗਲਤ ਕੰਮ ਜ਼ਿੰਦਗੀ ਵਿੱਚ ਨਾ ਕਰ ਗਲਤ ਰਸਤੇ ਨਾ ਤੁਰ ਪੈਰਾਂ ਦੀ ਸਹੀ ਵਰਤੋਂ ਕਰ ਪੰਚਮ ਪਾਤਸ਼ਾਹ ਅੱਗੇ ਕਹਿੰਦੇ
ਭਲੋ ਸਮੋ ਸਿਮਰਨ ਕੀ ਬਲੀਆ ਸਿਮਰਤ ਨਾਮ ਪੈ ਪਾਰ ਉਤਰੀਆ
ਕਹਿੰਦੇ ਭਾਈ ਆ ਭਲਾ ਸਮਾਂ ਹੈ ਮਨੁੱਖ ਸਰੀਰ ਮਿਲ ਗਿਆ ਇਹ ਭਲਾ ਸਮਾਂ ਹੈ ਸਿਮਰਤ ਨਾਮ ਪੈ ਪਾਰ ਉਤਰੀਆ ਕਹਿੰਦੇ ਸਾਰੇ ਡਰ ਨੇ ਜਿਹੜੇ ਗਿਆਨਵਾਨ ਹੋ ਸਿਮਰਤ ਨਾਮ ਗਿਆਨ ਲੈ ਤੇ ਆਪਣੇ ਅੰਦਰ ਦੇ ਸਾਰੇ ਡਰ ਖਤਮ ਕਰਦੇ ਜਿੰਨੇ ਭੈ ਅੰਦਰ ਬਣੇ ਆ ਡਰ ਬਣੇ ਆ ਉਹ ਆਪਣੀ ਜ਼ਿੰਦਗੀ ਦੇ ਸਾਰੇ ਜਿਹੜੇ ਡਰ ਨੇ ਉਹਨਾਂ ਨੂੰ ਖਤਮ ਕਰਦੇ ਡਰੇ ਹੋਏ ਬੰਦੇ ਘਬਰਾਏ ਹੋਏ ਬੰਦੇ ਜਿਹੜੇ ਨੇ ਉਹਦਾ ਫਿਰ ਲੋਕ ਬਹੁਤ ਨਜਾਇਜ਼ ਫਾਇਦਾ ਲੈਂਦੇ ਜਿੰਨੇ ਬੰਦੇ ਕੌਨਫੀਡੈਂਸ ਵਿੱਚ ਹੁੰਦੇ ਆ ਉਨੇ ਸੌਖੇ ਨੇ ਜਿੰਨੇ ਡਰੂ ਜੇ ਬੰਦੇ ਹੋਣਗੇ ਏਜੰਟਾਂ ਦੇ ਕੋਲ ਫਸ ਜਾਣ ਡਾਕਟਰਾਂ ਕੋਲ ਫਸ ਜਾਣ ਵਕੀਲਾਂ ਕੋਲ ਫਸ ਜਾਣ ਮੰਤਰੀਆਂ ਕੋਲ ਫਸ ਜਾਣ ਜਿੰਨੇ ਬੰਦੇ ਡਰੇ ਹੋਏ ਹੋਣਗੇ ਡਰੋਕਲ ਬਿਰਤੀ ਦੇ ਹੋਣਗੇ ਉਹ ਫਿਰ ਹਰੇਕ ਥਾਂ ਤੇ ਲੁੱਟੇ ਜਾਂਦੇ ਡਰ ਡਰ ਹੈ ਨਾ ਜਿਹੜਾ ਇਹਨੂੰ ਕੱਢਣਾ ਆਪਣੇ ਆਪ ਵਿੱਚ ਕੌਨਫੀਡੈਂਸ ਪੈਦਾ ਕਰਨਾ ਆਤਮ ਵਿਸ਼ਵਾਸ ਪੈਦਾ ਕਰਨਾ ਤੇ ਡਰ ਨੇ ਜਿਹੜੇ ਇਹ ਨੁਕਸਾਨ ਬਹੁਤ ਕਰਦੇ ਨੇ ਆਪਣੇ ਅੰਦਰ ਦੇ ਜਿੰਨੇ ਡਰ ਨੇ ਉਹਨਾਂ ਨੂੰ ਕੱਢੀ ਜਿੱਥੇ ਜਿੱਥੇ ਵੀ ਘਬਰਾਏ ਹੋਏ ਤੇ ਨਾਲੇ ਇੱਕ ਗੱਲ ਹੋਰ ਹੈ ਡਰਾਂ ਨੂੰ ਇਹ ਡਰ ਉਦੋਂ ਭੱਜਦਾ ਜਦੋਂ ਬੰਦਾ ਡਰ ਨੂੰ ਫੇਸ ਕਰਦਾ ਜਿਹੜੇ ਬੰਦੇ ਡਰ ਨੂੰ ਫੇਸ ਨਹੀਂ ਕਰਦੇ ਉਹ ਡਰ ਵੱਡਾ ਹੋ ਹੀ ਜਾਂਦਾ ਹੈ ਬੰਦਾ ਹੁਣ ਜਿਵੇਂ ਸੁਣੋ ਗੱਲ ਸਮਝਿਓ ਮੰਨ ਲਓ ਤੁਹਾਨੂੰ ਡਰ ਲੱਗਦਾ ਹੈ ਵੀ ਮੈਂ ਮਾਈਕ ਦੇ ਵਿੱਚ ਬੋਲੂੰ ਤੇ ਗਲਤ ਨਾ ਹੋ ਜਾਏ ਮੇਰੇ ਤੋਂ ਮੰਨ ਲਓ ਏਦਾਂ ਮੈਂ ਹੁਣ ਕਿਸੇ ਬੰਦੇ ਨੂੰ ਕਹਿਦਾ ਵੀ ਉੱਠ ਕੇ ਲੈ ਮਾਈਕ 'ਚ ਬੋਲ ਖੜਾ ਹੋ ਕੇ ਗੱਲ ਕਰ ਉਹ ਕਹੇ ਮੇਰੀਆਂ ਤੇ ਲੱਤਾਂ ਕੰਬਦੀਆਂ ਮੈਂ ਤੇ ਡਰ ਲੱਗਦਾ ਮੈਨੂੰ ਤੇ ਮੈਂ ਬੋਲ ਹੀ ਨਹੀਂ ਸਕਦਾ ਮਾਈਕ ਦੇ ਨੇੜੇ ਜਾਣ ਤੋਂ ਵੀ ਮੈਨੂੰ ਡਰ ਲੱਗਦਾ ਹੁਣ ਤੂੰ ਭੱਜ ਗਿਆ ਇਹ ਨਾ ਕਰ ਫੇਸ ਕਰ ਜੇ ਤੂੰ ਡਰ ਤੋਂ ਭੱਜੇਗਾ ਡਰ ਵੱਡਾ ਹੋ ਜਾਣਾ ਤੂੰ ਛੋਟਾ ਹੋ ਹੀ ਜਾਣਾ ਡਰ ਹੋਰ ਵੱਡਾ ਹੋ ਜਾਣਾ ਤੂੰ ਹੋਰ ਛੋਟਾ ਹੋ ਜਾਣਾ ਆਪਣੇ ਆਪ ਨੂੰ ਵੱਡਾ ਕਰੋ ਡਰ ਫਿਰ ਡਰ ਤੇ ਬਹੁਤ ਡਰੋਕਲ ਹੁੰਦਾ ਹੈ ਤੂੰ ਮਾੜਾ ਜਿਹਾ ਖੜਕ ਜਾ ਸਹੀ ਇਹਦੇ ਡਰ ਕੀ ਭੱਜ ਜਾਂਦਾ ਹੈ ਡਰ ਆਪ ਵੀ ਬਹੁਤ ਡਰੋਕਲ ਚੀਜ਼ ਹੈ ਬਸ ਤੂੰ ਮਾੜਾ ਜਿਹਾ ਕਾਇਮ ਹੋ ਜਾ ਤੂੰ ਖੜਾ ਹੋ ਜਾ ਵੀ ਮੈਂ ਡਰਨਾ ਨਹੀਂ ਆਹ ਗੱਲ ਹੈ ਮੈਂ ਨਹੀਂ ਡਰਦਾ ਮੈਂ ਕਰਨਾ ਹੈ ਡਰੋ ਨਾ ਫੇਸ ਕਰੋ ਖੜ ਜਾਓ ਬਸ ਜਿਹੜੇ ਲੋਕੀ ਸ਼ੇਰਾਂ ਨੂੰ ਵਸ ਚ ਕਰ ਲੈਂਦੇ ਨੇ ਨਾ ਉਹ ਅਸਲ ਚ ਡਰਦੇ ਨੇ ਇੰਨਾ ਆਪਣੇ ਆਪ ਤੇ ਕਾਬੂ ਪਾ ਲੈਂਦੇ ਨੇ ਸ਼ੇਰ ਦੇ ਸਾਹਮਣੇ ਅੱਖ ਚੱਕ ਪਾ ਕੇ ਐਂ ਖੜ ਜਾਂਦੇ ਨੇ ਅੱਖ ਚੱਕ ਪਾ ਕੇ ਉਹ ਸ਼ੇਰ ਵੀ ਸਮਝ ਜਾਂਦਾ ਵੀ ਇਹ ਨਹੀਂ ਡਰਦਾ ਤੁਸੀਂ ਨਾ ਕੁੱਤੇ ਨੂੰ ਵੇਖਿਓ ਗਲੀਆਂ ਚ ਫਿਰਦੇ ਨੇ ਕਈ ਕੁੱਤਿਆਂ ਦੇ ਸਾਹਮਣੇ ਐਂ ਖੜ ਜੀ ਹਾਂ ਬਈ ਤੇ ਕੁੱਤਾ ਭੱਜੂ ਪਿੱਛੇ ਪਰ ਤੂੰ ਮਾੜਾ ਜਿਹਾ ਐ ਉਹਦੇ ਕੋਲੋਂ ਲੰਘਾ ਪੜ ਜਾ ਪਰੇ ਨੂੰ ਹੋ ਜੀ ਉਹਨੂੰ ਪਤਾ ਲੱਗ ਜਾਂਦਾ ਵੀ ਡਰਦਾ ਉਹਦੀ ਮਗਰ ਪਰ ਤੂੰ ਐਂ ਖੜ ਜੀ ਹਾਂ ਖੜ ਜਾ ਫਿਰ ਵੇਖੀ ਉਹ ਡਰ ਜਾਂਦਾ ਮਤਲਬ ਡਰ ਨੂੰ ਫੇਸ ਕਰੀਦਾ ਅਸੀਂ ਹਰ ਡਰ ਹੈ ਜਿਹੜਾ ਉਹ ਤੁਹਾਡਾ ਆਪ ਡਰਦੇ ਆ ਤੁਹਾਡੇ ਅੰਦਰ ਕੋਈ ਵੀ ਡਰ ਹੈ ਉਹਦੇ ਅੱਗੇ ਖੜ ਜਾਓ ਯਾਰ ਮੰਨ ਲਓ ਮੈਂ ਆਪਣੀ ਗੱਲ ਕਰਦਾ ਕਿਸੇ ਬੰਦੇ ਨੇ ਕਹਿਣਾ ਵੀ ਵੀਡੀਓ ਪਾਈ ਆ ਉਹਨੇ ਮੇਰੇ ਬਾਰੇ ਵੀਡੀਓ ਪਾ ਦਿੱਤੀ ਪੁੱਠਾ ਸਿੱਧਾ ਬੋਲ ਰਿਹਾ ਮੈਂ ਕਹਿਣਾ ਪਰੇ ਕਰੋ ਇਹਨੇ ਮੈਂ ਨਹੀਂ ਸੁਣਦਾ ਐਵੇਂ ਘੰਟਾ ਮੂਡ ਖਰਾਬ ਹੋ ਮੰਨ ਲਓ ਵੀ ਘੰਟਾ ਦੋ ਘੰਟੇ ਇਹਦੀਆਂ ਗੱਲਾਂ ਸੁਣ ਕੇ ਮੇਰਾ ਮੂਡ ਜਿਹੜਾ ਹੈ ਖਰਾਬ ਹੋ ਗਿਆ ਇਹਨੂੰ ਬੰਦ ਕਰੋ ਮੈਂ ਨਹੀਂ ਸੁਣਦਾ ਫਿਰ ਕੀ ਹੋਊ ਤੁਸੀਂ ਡਰਨ ਲੱਗ ਜਾਓਗੇ ਜੇ ਤੁਸੀਂ ਕਹੋ ਵੀ ਲਿਆ ਸੁਣਾ ਕੀ ਕਿਹਾ ਨੇ ਲੈ ਵੇਖੀ ਕਰੀਏ ਗੱਲ ਕੀ ਕਹਿੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਤੁਹਾਡੇ ਲਈ ਉਹ ਨੋਰਮਲ ਹੋ ਜਾਣਾ ਡਰੋ ਨਾ ਭੱਜੋ ਨਾ ਫੇਸ ਕਰੋ ਇੱਕ ਵਾਰੀ ਦੋ ਵਾਰੀ ਲੱਤਾਂ ਕੰਬਣਗੀਆਂ ਚਾਰ ਵਾਰੀ ਲੱਤਾਂ ਕੰਬਣਗੀਆਂ ਫਿਰ ਤੁਸੀਂ ਖੜ ਜਾਓ ਕਾਇਮ ਹੋ ਜਾਓ ਇਸ ਕਰਕੇ ਬਿਲਕੁਲ ਡਰਨਾ ਛੱਡੋ ਤੇ ਆਪਣੇ ਆਪ ਨੂੰ ਕਾਇਮ ਕਰੋ ਵੀ ਕੋਈ ਗੱਲ ਨਹੀਂ ਵੇਖ ਲਾਂਗੇ ਕੀ ਹੁੰਦੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਰ ਹੈ ਉਹਨੂੰ ਫੇਸ ਕਰਨਾ ਮੇਰਾ ਰਿਜ਼ਲਟ ਕਿਤੇ ਗਲਤ ਨਾ ਆ ਜਾਏ ਕਿਤੇ ਮੈਂ ਫੇਲ ਨਾ ਹੋ ਜਾ ਕੋਈ ਗੱਲ ਨਹੀਂ ਜੇ ਫੇਲ ਹੋਵਾਂਗੇ ਖੜਨਾ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅਗਲੀ ਵਾਰੀ ਪਾਸ ਹੋ ਜਾ ਦੂਜੀ ਵਾਰੀ ਫੇਲ ਹੋ ਗਏ ਕੋਈ ਗੱਲ ਨਹੀਂ ਤੀਜੀ ਵਾਰੀ ਹੋ ਜਾ ਬਸ ਡਰਾਂ ਆਪਾਂ ਨਹੀਂ ਡਰਨਾ ਅਸੀਂ ਡਰ ਨੂੰ ਡਰਾਉਣਾ ਅਸੀਂ ਨਹੀਂ ਡਰਨਾ ਤਾਂ ਕਰਕੇ ਜਿਹੜਾ ਇਹ ਇਹ ਸ਼ਬਦ ਵਿੱਚ ਹੈ ਨਾ ਵੀ ਸਿਮਰਤ ਨਾਮ ਭੈ ਪਾਰ ਉਤਰੀ ਆ ਕਹਿੰਦੇ ਡਰ ਤੋਂ ਤੇ ਉੱਤੇ ਹੀ ਲੰਘ ਜਾਏਗਾ ਤੂੰ ਮੁਕਤ ਹੋ ਜਾਏ ਆਪਣੇ ਡਰਾਂ ਤੋਂ ਮੁਕਤ ਹੋ ਜਾਏ ਡਰ ਨੇ ਜਿਹੜੇ ਤੁਹਾਨੂੰ ਸਾਨੂੰ ਬਹੁਤ ਤੰਗ ਕਰਦੇ ਨੇ ਮੈਂ ਹੋਰ ਸਮਝਾ ਦਿੰਦਾ ਵੇਖੋ ਬੰਦਾ ਦੁਖੀ ਕਿਉਂ ਹੈ ਕਿਤੇ ਮੈਨੂੰ ਮੇਰੀ ਘਰ ਵਾਲੀ ਨਾ ਛੱਡ ਕੇ ਚਲੇ ਜਾਏ ਇਹ ਡਰ ਹੈ ਮੈਂ ਫਲਾਣੇ ਨਾਲ ਪ੍ਰੇਮ ਕਰਦਾ ਕਿਤੇ ਮੈਨੂੰ ਛੱਡ ਕੇ ਨਾ ਚਲੇ ਜਾਏ ਇਹ ਡਰ ਹੈ ਬੱਚੇ ਨੇ ਪਾਲ ਰਿਹਾ ਯਾਰ ਮੈਨੂੰ ਸਾਂਭਣਗੇ ਕਿਤੇ ਛੱਡ ਕੇ ਨਾ ਚਲੇ ਜਾਣ ਨਿਆਣੇ ਕਿਤੇ ਮੇਰੇ ਨਾਲ ਇੱਦਾਂ ਨਾ ਕਰ ਦੇਣ ਇਹ ਡਰ ਨੇ ਇਹਨੂੰ ਫੇਸ ਕਰੋ ਪਰੇਸ਼ਾਨ ਰਹਿੰਦੇ ਹਾਂ ਅਸੀਂ ਤੇ ਅਸੀਂ ਇੱਦਾਂ ਕਹੀਏ ਵੀ ਕਿਹੜੀ ਗੱਲ ਹੈ ਕੋਈ ਨਹੀਂ ਜੇ ਛੱਡ ਕੇ ਚਲੇ ਜਾਣਗੇ ਫਿਰ ਕਿਹੜੀ ਗੱਲ ਹੈ ਅਸੀਂ ਮਰ ਗਏ ਕਿਤੇ ਆਪਣੇ ਆਪ ਜੋ ਕੇ ਹੈਗੇ ਆਪਣੀ ਰੋਟੀ ਕਮਾ ਅੱਜ ਹੀ ਸੋਚੋ ਇਹ ਚੀਜ਼ਾਂ ਬੰਦਾ ਮਰਦਾ ਕਦੋਂ ਹੈ ਜਦੋਂ ਇੱਦਾਂ ਪੰਗਾ ਪੈ ਜਾਂਦਾ ਵੀ ਬਸ ਹੁਣ ਤੇ ਮੇਰੀ ਜ਼ਿੰਦਗੀ ਖਤਮ ਹੈ ਕੀ ਗੱਲ ਬਈ ਕਿਉਂ ਖਤਮ ਹੈ ਬੱਚਿਆਂ ਨੂੰ ਪਾਲਦੇ ਆ ਵਿਆਹੁੰਦੇ ਆ ਕੱਲ ਜੇ ਵਿਗੜ ਜਾਣਗੇ ਨਹੀਂ ਸੇਵਾ ਕਰਨਗੇ ਤੇ ਚਲੋ ਫਿਰ ਆਪਣੇ ਰਾਹ ਤੁਰੋ, ਪਹਿਲਾਂ ਹੀ ਸੋਚ ਕੇ ਰੱਖੋ। ਐਡੀਆਂ ਆਸਾਂ ਲਾ ਰੱਖੀਆਂ ਨੇ, ਸਾਡੇ ਘਰੇ ਤੇ ਸਰਵਣ ਪੁੱਤ ਜੰਮਿਆ, ਜਦੋਂ ਉਹ ਸਰਵਣ ਨਹੀਂ ਬਣਦਾ ਫਿਰ ਅਸੀਂ ਰੌਲਾ ਪਾ ਲੈਂਦੇ ਹਾਂ ਵੀ ਇਹ ਤੇ ਸਾਡੇ ਤੋਂ ਉਲਟ ਚੱਲਦਾ, ਇਹ ਤੇ ਸਾਡੇ ਆਖੇ ਨਹੀਂ ਲੜਦਾ, ਇਹ ਤੇ ਸਾਡੀ ਗੱਲ ਨਹੀਂ ਮੰਨਦਾ। ਪਹਿਲਾਂ ਹੀ ਇੱਦਾਂ ਸੋਚ ਕੇ ਰੱਖੋ ਵੀ ਨਿਆਣਿਆਂ ਵਰਗੇ ਨਿਆਣੇ ਆ, ਪਤਾ ਨਹੀਂ ਕਿੱਦਾਂ ਦੇ ਨਿਕਲਣਗੇ। ਪਹਿਲਾਂ ਹੀ ਸੋਚੋ, ਆਪਣੇ ਮਾਈਂਡ ਦੀ ਤਿਆਰੀ ਰੱਖੋ, ਆਪਣੇ ਦਿਮਾਗ ਨੂੰ ਰੈਡੀ ਰੱਖੋ, ਕੁਛ ਵੀ ਹੋ ਸਕਦਾ। ਤੁਸੀਂ ਪਾਸ ਵੀ ਹੋਣਾ ਪਰ ਫੇਲ ਹੋਣ ਦੀ ਵੀ ਤਿਆਰੀ ਰੱਖਣੀ ਹੈ। ਤੁਸੀਂ ਜਿੱਤਣਾ ਹੈ ਪਰ ਹਾਰਨ ਦੀ ਵੀ ਤਿਆਰੀ ਰੱਖੋ, ਹਾਰ ਵੀ ਸਕਦਾ ਬੰਦਾ। ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਹਰ ਵੇਲੇ ਜਿੱਤੇ। ਮੈਂ ਉਦੋਂ ਵੀ ਗੱਲ ਕੀਤੀ ਸੀ, ਤੁਸੀਂ ਸਕਸੈਸ ਨੂੰ ਵੀ ਜੀਵੋ ਤੇ ਸਟਰਗਲ ਨੂੰ ਵੀ ਜੀਵੋ। ਸਟਰਗਲ ਕਰਨਾ ਹੈ ਕਾਮਯਾਬ ਹੋਈਏ ਚਾਹੇ ਨਾ ਹੋਈਏ, ਆਪਣੀ ਮਿਹਨਤ ਨੂੰ ਵੀ ਜੀਵੋ ਤੇ ਕਾਮਯਾਬੀ ਨੂੰ ਵੀ ਜੀਵੋ। ਹਰ ਬੰਦਾ ਕਾਮਯਾਬ ਹੋਈਏ ਫਿਰ ਨਜ਼ਾਰਾ ਆਊ, ਕਾਮਯਾਬ ਹੋਈਏ ਫਿਰ ਨਜ਼ਾਰਾ ਆਊ। ਸਟਰਗਲ ਕਰ, ਆਪਣੇ ਡਰ ਕੱਢੋ, ਜਿਹੜੀ ਜਿਹੜੀ ਚੀਜ਼ ਤੋਂ ਡਰ ਲੱਗਦਾ ਕੱਢ ਦੋ। ਜਦੋਂ ਅਸੀਂ ਇੱਥੇ ਲਿਖਿਆ ਨਾ ਵੀ ਸਿਮਰਤ ਨਾਮ ਗਿਆਨ ਨੂੰ ਜਦੋਂ ਤੁਸੀਂ ਸਿਮਰਦੇ ਆ ਭੈ ਪਾਰ ਉਤਰੀਆ, ਕਹਿੰਦੇ ਡਰਾਂ ਤੋਂ ਬੰਦਾ ਪਾਰ ਹੋ ਜਾਂਦਾ, ਡਰ ਡੁਰ ਨਹੀਂ ਫਿਰਨ ਲੱਗਦਾ। ਫਿਰ ਕੀ ਹੋ ਜੂ, ਮਤਲਬ ਕੋਈ ਛੱਡ ਕੇ ਚੱਲ ਗੱਲ, ਫਿਰ ਕੀ ਹੋ ਜੂ। ਆਪਾਂ ਆਪਣੇ ਵਧੀਆ ਆਪਣੇ ਵੱਲੋਂ ਬੈਸਟ ਕੀਤਾ ਸੀ, ਕੋਈ ਨਹੀਂ, ਰਿਸਕ ਤੇ ਹੈਗਾ ਹੀ ਹੈ ਕਿ ਨਹੀਂ? ਕਿਉਂ ਬਈ ਅੱਜ ਕੱਲ੍ਹ ਰਿਸ਼ਤੇ ਹੋ ਰਹੇ ਨੇ, ਅੱਜ ਕੱਲ੍ਹ ਰੌਲਾ ਬਹੁਤ ਪੈ ਰਿਹਾ ਵੀ ਕੁੜੀਆਂ ਬਾਹਰ ਚਲੀਆਂ ਗਈਆਂ, ਮੁੜ ਕੇ ਖਨੀ ਉਹਨੇ ਘਰ ਵਾਲੇ ਨੂੰ ਸੱਦਣਾ ਕਿ ਨਹੀਂ ਸੱਦਣਾ, ਹੁੰਦਾ ਨੀ ਰੌਲਾ ਕਿੰਨਾ ਚੱਲ ਰਿਹਾ ਤੇ ਬਸ। ਫਿਰ ਜੇ ਇਹ ਗੱਲ ਹੈ ਵਪਾਰ ਹੈ ਤੇ ਫਿਰ ਸੋਚੋ ਵੀ ਰਿਸਕ ਹੈ, ਪਤਾ ਨੀ ਵੀ ਕੀ ਹੋਣਾ। ਤਿਆਰੀ ਰੱਖੋ, ਚੰਗੇ ਦੀ ਵੀ ਤਿਆਰੀ ਰੱਖੋ, ਮਾੜੇ ਦੀ ਵੀ ਰੱਖੋ। ਕਰਨਾ ਚੰਗੇ ਲਈ ਹੈ, ਕਰਨਾ ਤੇ ਚੰਗੇ ਲਈ ਹੈ, ਬੈਸਟ ਲਈ, ਮਿਹਨਤ ਕਰਨੀ ਹੈ, ਪਰ ਮਾੜੇ ਦੀ ਵੀ ਨਾਲ ਤਿਆਰੀ ਰੱਖੋ। ਸੋਚੋ ਇਹ ਵੀ ਹਾਂ ਵੀ ਮੈਂ ਪੈਸਾ ਖਰਚਣ ਲੱਗਿਆ, ਮੈਂ ਬਾਹਰ ਭੇਜਣ ਲੱਗਿਆ, ਇਹ ਬਾਹਰ ਜਾਊ, ਇਹ ਮੈਨੂੰ ਬੁਲਾਊ, ਇਹ ਚੰਗੇ ਦੀ ਤਿਆਰੀ ਹੈ। ਨਾਲ ਹੀ ਇੱਕ ਦਿਮਾਗ 'ਚ ਸੋਚ ਲਓ ਵੀ ਹੋ ਸਕਦਾ ਫੋਨ ਹੀ ਨਾ ਕਰੇ ਮੁੜ, ਇਹ ਵੀ ਤਿਆਰੀ ਰੱਖੋ। ਠੀਕ ਹੈ, ਤਿਆਰੀ ਅਸੀਂ ਇੱਕ ਚੀਜ਼ ਦੀ ਕੀਤੀ ਹੁੰਦੀ ਹੈ ਵੀ ਮੈਂ ਤੇ ਬਸ ਬਾਹਰ ਜਾਣਾ ਹੈ, ਇਹਦੀ ਤਿਆਰੀ ਕੀਤੀ ਹੁੰਦੀ ਹੈ। ਇੱਕ ਤਿਆਰੀ ਹੈ ਵੀ ਆਸਟ੍ਰੇਲੀਆ ਚੜ ਜਾਣਾ, ਕੈਨੇਡਾ ਚੜ ਜਾਣਾ, ਇਹਦੀ ਤਿਆਰੀ ਤੇ ਕੀਤੀ ਹੈ, ਪਰ ਮੇਰੇ ਨਾਲ ਧੋਖਾ ਹੋ ਜਾਣਾ ਹੈ ਇਹਦੀ ਤਿਆਰੀ ਸਾਡੇ ਮਾਈਂਡ ਨੇ ਕੀਤੀ ਨਹੀਂ ਹੁੰਦੀ, ਸਾਡਾ ਮਾਈਂਡ ਇਹਦੇ ਲਈ ਰੈਡੀ ਨਹੀਂ ਹੁੰਦਾ। ਅਸੀਂ ਰੈਡੀ ਹੋਇਆ ਹੋਣਾ, ਪਹਿਲਾਂ ਹੀ ਤਿਆਰੀ ਰੱਖਣੀ। ਤੁਸੀਂ ਕਹੋਗੇ ਵੀ ਐਂ ਤਿਆਰੀ ਕਿਵੇਂ ਹੋ ਜੂ, ਐਡਾ ਵੱਡਾ ਝੱਲਿਆ ਕਿੱਥੇ ਜਾਂਦਾ ਭਰਾਵਾ, ਝੱਲਿਆ ਜਾਂਦਾ। ਸੁਣੋ, ਪੁੱਤ ਜੰਮਦਾ ਬੰਦੇ ਨੂੰ ਪਤਾ ਵੀ ਇਹ ਮੈਂ ਆਪਣੇ ਘਰੇ ਰੱਖਣਾ, ਧੀ ਜੰਮਦੀ ਹੈ ਪਹਿਲੇ ਦਿਨ ਹੀ, ਇਹ ਪਤਾ ਨੀ ਹੁੰਦਾ ਵੀ ਕਿਸੇ ਨਾ ਕਿਸੇ ਦਿਨ ਇਹਨੇ ਮੈਨੂੰ ਛੱਡ ਕੇ ਚਲੇ ਜਾਣਾ, ਹੁੰਦਾ ਨੀ? ਧੀ ਜੰਮਦੀ ਸਾਰ ਇਹ ਪਤਾ ਹੁੰਦਾ ਵੀ ਇਹ ਕਿਸੇ ਨਾ ਕਿਸੇ ਦਿਨ ਬਗਾਨੇ ਘਰੇ ਜਾਊਗਾ। ਠੀਕ ਹੈ, ਤੇ ਮਾਈਂਡ ਤਿਆਰ ਹੁੰਦਾ, ਦਿਲ ਦਾ ਟੁਕੜਾ ਹੁੰਦਾ, ਪਿਆਰ ਕਰਦਾ, ਪਰ ਇੱਕ ਦਿਨ ਦੂਜੇ ਹੱਥ ਫੜਾ ਦਿੰਦਾ ਵੀ ਲੈ 20 ਸਾਲ ਦੀ 22 ਸਾਲ ਦੀ ਕਰਕੇ ਲਓ ਜੀ, ਪੱਲਾ ਫੜਾਉਂਦਾ, ਸਾਰੀ ਦੁਨੀਆ ਦੇ ਸਾਹਮਣੇ ਫੜਾਉਂਦਾ, ਨਾਲੇ ਆਇਆਂ ਨੂੰ ਰੋਟੀ ਪਾਣੀ ਖਵਾਉਂਦਾ, ਨਾਲੇ ਪੈਲਸ ਬੁੱਕ ਕਰਾਉਂਦਾ, ਨਾਲੇ ਅਗਲੇ ਚੜ ਕੇ ਆਉਂਦੇ ਨੇ ਲੈ ਕੇ ਕਿਰਪਾਨਾਂ। ਲਾੜੇ ਅੱਜ ਕੱਲ੍ਹ, ਲਾੜੇ ਅਸਲ ਦੇ ਵਿੱਚ ਜੰਗ ਵਾਲਾ ਕੰਮ ਹੀ ਸੀ ਪਰ ਪਹਿਲੇ ਵੇਲਿਆਂ 'ਚ, ਵਰਦੀ ਤੇ ਅਜੇ ਵੀ ਉਹੀ ਹੈ, ਸਿਹਰਿਆਂ ਨਾਲ ਢੁੱਕਣਾ, ਕਿਰਪਾਨ ਲੈ ਕੇ ਆਉਣੀ, ਇਹ ਸਾਰਾ ਕੁਛ ਜਿਹੜਾ ਸੀ ਚੜ ਕੇ ਜਾਂਦੇ ਸੀ, ਅਗਲੇ ਕਿਰਪਾਨਾਂ ਲੈ ਕੇ ਆਉਂਦੇ ਸੀ, ਧੱਕੇ ਦੇ ਨਾਲ ਵਿਆਹ ਕੇ ਲਿਜਾਂਦੇ ਸੀ, ਨਾਲੇ ਖਾਂਦੇ ਪੀਂਦੇ ਸੀ, ਲੁੱਟ ਕੇ ਲਿਜਾਂਦੇ ਸੀ, ਧੀਆਂ ਵੀ ਲੈ ਜਾਂਦੇ ਸੀ। ਇਹ ਹੈ ਉਹੀ ਚੀਜ਼ ਹੈ, ਅਜੇ ਵੀ ਸੇਮ ਹੀ ਹੈ, ਘਰ ਵੀ ਅੱਧਾ ਕੁ ਲੁੱਟਿਆ ਜਾਂਦਾ ਹੈ, ਸਾਰੇ ਬੈਂਕ ਬੁੰਕ ਸਾਰੇ ਖੂੰਜੇ ਖਾਂਜੇ ਸਭ ਫੋਲਣੇ ਪੈਂਦੇ ਨੇ, ਤਾਂ ਕੁੜੀ ਵਿਆਹੀ ਜਾਂਦੀ ਅੱਜ ਦੇ ਸਮੇਂ ਦੱਸ ਦਿਓ, ਕਹਿੰਦੇ ਸੌਖੀ ਹੈ, ਕਹਿੰਦੇ ਕੁੜੀ ਲੱਗੀ ਜਾਣ ਤੁਰਨ, ਉਹ ਕਹਿੰਦੀ ਆਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਹੈਗਾ ਨਾ ਗੀਤ ਗਾਉਂਦੀਆਂ ਹੁੰਦੀਆਂ ਕੁੜੀਆਂ, ਨੀ ਆਲੇ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ, ਤੇ ਮਾਂ ਕੁੜੀ ਨੂੰ ਕਹਿੰਦੀ ਕੁੜੀਏ ਕੁੰਜੀਆਂ ਵੀ ਲੈ ਜਾ ਅਲਮਾਰੀਆਂ ਤੇ ਖਾਲੀ ਹੋਈ ਨੇ, ਅਲਮਾਰੀਆਂ ਚ ਕਿਹੜਾ ਕੁਝ ਰਹਿ ਗਿਆ ਹੁਣ, ਉਹ ਤੇ ਵੈਸੇ ਹੀ ਖਾਲੀ ਪਈਆਂ, ਜਿੱਥੇ ਚੱਲੀਏ ਤੂੰ ਚਾਬੀਆਂ ਵੀ ਹੁਣ ਨਾਲ ਹੀ ਲੈ ਜਾ, ਇਹਨਾਂ ਚ ਰਿਹਾ ਤੇ ਕੱਖ ਵੀ ਨਹੀਂ, ਸਾਰਾ ਤੇ ਤੈਨੂੰ ਦੇ ਤਾ ਖਾਲੀ ਕਰਕੇ। ਹੁਣ ਵੇਖੋ ਹੁਣ ਧੀਆਂ ਵਿਆਹਣੀਆਂ ਜਿਹੜੀਆਂ ਸਾਰੇ ਖੂਜੇ ਖਾਲੀ ਹੋ ਜਾਂਦੇ ਕਿ ਨਹੀਂ, ਕਰਾਂ ਸਭ ਕੁਝ ਹੋ ਜਾਂਦਾ, ਬੰਦਾ ਸਭ ਕੁਝ ਕਰ ਸਕਦਾ, ਤਿਆਰੀ ਹੈ ਉਹਦੀ। ਪੁੱਤ ਨੂੰ ਘਰੇ ਰੱਖਣ ਦੀ ਤਿਆਰੀ ਹੈ, ਧੀ ਨੂੰ ਤੋਰਨ ਦੀ ਤਿਆਰੀ। ਤੇ ਜੇ ਬੰਦਾ ਸੋਚੇ ਵੀ ਧੀ ਵੀ ਤੋਰਨੀ ਹੈ, ਪੁੱਤ ਵੀ ਹੋ ਸਕਦਾ ਭਾਈ ਨੂੰ ਨਾਲ ਹੀ ਤੁਰ ਜੇ, ਤਿਆਰੀ ਰੱਖੋ, ਹੋ ਸਕਦਾ ਭਾਈ ਤੇਰੇ ਰਹਿ ਜੇ, ਹੋ ਸਕਦਾ ਤੁਰੀ ਜਾਵੇ, ਆਪਣਾ ਮਾਇੰਡ ਦੋਨੇ ਲਈ ਤਿਆਰ ਰੱਖ। ਹੋ ਸਕਦਾ ਤੈਨੂੰ ਫੋਨ ਹੀ ਨਾ ਕਰੇ ਮੁੜ ਕੇ। ਜੇ ਅਸੀਂ ਕਹਿੰਦੇ ਹਾਂ ਵੀ ਕੁੜੀਆਂ ਮੁੰਡਿਆਂ ਨੂੰ ਫੋਨ ਨਹੀਂ ਕਰਦੀਆਂ, ਬੜੇ ਮੁੰਡੇ ਨੇ ਜਿਹੜੇ ਮਾਪਿਆਂ ਨੂੰ ਫੋਨ ਨਹੀਂ ਕਰਦੇ ਬਾਹਰ ਜਾ ਕੇ, ਹਜ਼ਾਰਾਂ ਨਹੀਂ ਲੱਖਾਂ ਬੰਦੇ ਨੇ ਅੱਜ ਪੰਜਾਬ ਜੀ ਇੰਡੀਆ ਚ ਜਿਹੜੇ ਕਹਿੰਦੇ ਨੇ ਸਾਡੇ ਬੱਚੇ ਕੈਨੇਡਾ ਗਏ, ਅਮਰੀਕਾ ਗਏ, ਸਾਨੂੰ ਮੁੜ ਕੇ ਕੌਲ ਹੀ ਨਹੀਂ ਕੀਤੀ। ਅਮਰੀਕਾ ਗਿਆ ਪਿਓ ਭੋਲੀ ਗਿਆ, ਬੰਦੇ ਬਹੁਤ ਗਏ ਨੇ ਜਿਨ੍ਹਾਂ ਨੇ ਘਰ ਵਾਲੀ ਨੂੰ ਮੁੜ ਕੇ ਫੋਨ ਨਹੀਂ ਕੀਤਾ, ਬੱਚਿਆਂ ਨੂੰ ਫੋਨ ਨਹੀਂ ਕੀਤਾ, ਮਾਂ ਨੂੰ ਫੋਨ ਨਹੀਂ ਕੀਤਾ। ਲੱਖਾਂ ਬੱਚਾ ਹੈ, ਲੱਖਾਂ ਮੁੰਡਾ ਹੈ, ਲੱਖਾਂ ਅਮਰੀਕਾ ਗਿਆ ਨੇ ਮੁੜ ਕੇ ਕਾਲ ਹੀ ਨਹੀਂ ਕੀਤੀ, ਤਰਸਦੀਆਂ ਨੇ ਮਾਵਾਂ ਵੀ ਸਾਡਾ ਪਿਓ ਪੁੱਤ ਸਾਨੂੰ ਕੌਲ ਕਰੇ। ਸਮਝਦੇ ਹੋ, ਕੋਈ ਵੀ ਛੱਡ ਸਕਦਾ, ਪੁੱਤ ਵੀ ਛੱਡ ਸਕਦਾ। ਹੁਣ ਤੁਸੀਂ ਤਿਆਰੀ ਕੀ ਕਰਨੀ ਹੈ, ਪਾਸ ਵੀ ਹੋ ਸਕਦੇ ਆ, ਫੇਲ ਵੀ ਹੋ ਸਕਦੇ ਆ, ਬੱਚੇ ਚੰਗੇ ਵੀ ਹੋ ਸਕਦੇ ਨੇ, ਮਾੜੇ ਵੀ ਹੋ ਸਕਦੇ ਨੇ, ਬੱਚੇ ਛੱਡ ਵੀ ਸਕਦੇ। ਆਪਣੇ ਮਾਇੰਡ ਨੂੰ ਰੈਡੀ ਰੱਖੋ, ਮੈਂ ਹੈਗਾ ਆਪਣੇ ਆਪ ਜੋਗਾ, ਮੈਂ ਆਪਣੇ ਆਪ ਨੂੰ ਸੰਭਾਲ ਲੂ, ਮੈਂ ਕਿਸੇ ਦੇ ਸਹਾਰੇ ਨਹੀਂ, ਮੈਂ ਆਪਣੇ ਬੋਲਦੇ ਹੋ ਆਪਣੇ ਆਪ ਦੇ ਸਹਾਰੇ, ਮੈਂ ਨਹੀਂ ਡਿਪੈਂਡ ਕਿਸੇ ਤੇ, ਮੈਂ ਸੈਲਫ ਡਿਪੈਂਡ, ਮੈਂ ਕਿਸੇ ਦੇ ਸਹਾਰੇ ਨਹੀਂ ਖੜਾ, ਮੈਂ ਆ ਰੱਬ ਦੇ ਸਹਾਰੇ, ਤੇ ਰੱਬ ਕਿੱਥੇ ਹੈ ਬੋਲੋ, ਬਾਹਰ ਹੈ ਕਿਤੇ ਸਾਡੇ ਵਿੱਚ, ਫਿਰ ਕਿਹਦੇ ਸਹਾਰੇ, ਆਪਣੇ ਆਪ ਦੇ ਸਹਾਰੇ, ਅਸੀਂ ਨਹੀਂ ਡਰਦੇ। ਸਮਝਦੇ ਹੋ ਗੱਲ, ਬਸ ਮੈਂ ਨਹੀਂ ਡਰਦਾ ਕਿਸੇ ਤੋਂ, ਮੈਂ ਡਰਦਾ ਰੱਬ ਤੋਂ, ਰੱਬ ਮੇਰੇ ਵਿੱਚ ਹੀ ਹੈ, ਮੈਨੂੰ ਆਪਣੇ ਆਪ ਦਾ ਡਰ ਹੈ ਵੀ ਮੈਂ ਨਾ ਡੋਲ ਜਾ, ਕਿਸੇ ਤੋਂ ਨਹੀਂ ਡਰਦਾ, ਆਪਣੇ ਆਪ ਦਾ ਹੀ ਡਰ ਹੈ ਵੀ ਕਿਤੇ ਮਨਾ ਕਮਜ਼ੋਰ ਨਾ ਹੋ ਜਾਵੇ, ਢਹਿ ਨਾ ਜਾਏ, ਆਪਣੇ ਆਪ ਦਾ ਹੀ ਡਰ ਹੈ। ਨਾਲੇ ਭਾਈ ਤੂੰ ਨਾ ਡਰੀ ਫਿਰ ਨਹੀਂ ਕੋਈ ਡਰਾ ਸਕਦਾ, ਤੂੰ ਡਰ ਗਿਆ ਫਿਰ ਤੈਨੂੰ ਕੀੜੀ ਵੀ ਡਰਾਊ, ਜੇ ਤੂੰ ਨਾ ਡਰਿਆ ਤੈਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਡਰਾ ਸਕਦੀ, ਜੇ ਤੂੰ ਡਰ ਗਿਆ ਤੈਨੂੰ ਮੱਛਰ ਵੀ ਡਰਾ ਦੂ, ਫਿਰ ਤੈਨੂੰ ਨਿੱਕੀ ਜਿਹੀ ਚੀਜ਼ ਵੀ ਡਰਾ ਦੂ। ਤੇ ਅਸੀਂ ਇਹ ਸੋਚ ਕੇ ਰੱਖਣਾ ਵੀ ਅਸੀਂ ਨਹੀਂ ਡਰਨਾ, ਠੀਕ ਹੈ। ਇੱਥੇ ਪਾਤਸ਼ਾਹ ਕਹਿੰਦੇ ਨੇ ਸਿਮਰਤ ਨਾਮ ਭੈ ਪਾਰ ਉਤਰੀਆ, ਕਹਿੰਦੇ ਡਰ ਤੋਂ ਮੁਕਤ, ਰਿਲੈਕਸ, ਕੋਈ ਡਰ ਨਹੀਂ। ਹੁਣ ਡਰੀ ਜਾਓ, ਹਾਏ ਬੁੱਢੇ ਹੋਵਾਂਗੇ, ਫਿਰ ਤੁਰਿਆ ਨਹੀਂ ਜਾਣਾ, ਫਿਰ ਗੋਡੇ ਦੁਖਣਗੇ, ਫਿਰ ਖੂੰਡੀ ਫੜਾਂਗੇ, ਸੋਚੋ ਯਾਰ ਕੋਈ ਗੱਲ ਨਹੀਂ, ਫਿਰ ਹੋਵਾਂਗੇ ਤੇ ਹੋਵਾਂਗੇ, ਤਿਆਰੀ ਰੱਖੋ। ਕੀ ਪਤਾ ਯਾਰ ਕੱਲ ਡਾਕਟਰ ਕੋਲ ਚੈੱਕ ਕਰਾਉਣ ਜਾਈਏ ਤੇ ਪਿੱਤੇ ਚ ਪੱਥਰੀ ਨਿਕਲ ਆਵੇ, ਕਿਉਂ ਬਈ, ਡਾਕਟਰ ਕਹੇ ਪਿੱਤਾ ਕੱਢਣਾ ਪਊ, ਕੱਲ ਨੂੰ ਡਾਕਟਰ ਕੋਲ ਚੈੱਕ ਕਰਾਉਣ ਜਾਈਏ ਡਾਕਟਰ ਕਹੇ ਕੈਂਸਰ ਹੈ, ਹੈ ਬਈ, ਪਤਾ ਲੱਗਦਾ ਹੈ। ਮੈਂ ਪਿਛਲੇ ਸਾਲ ਡਾਕਟਰ ਨੂੰ ਟੈਸਟ ਕਰਾਇਆ, ਡਾਕਟਰ ਕਹਿੰਦਾ ਕੈਂਸਰ ਦੇ ਸੈੱਲ ਪੈਦਾ ਹੋ ਗਏ ਪੇਟ ਚ। ਮੈਂ ਆਪਣੀ ਗੱਲ ਕਰਦਾ, ਉਹ ਜਦੋਂ ਮੈਂ ਅਗਲੇ ਦਿਨ ਫਿਰ ਮੈਂ ਕਿਹਾ ਅੱਛਾ, ਮੈਨੂੰ ਸੱਚੀ ਗੱਲ ਇਹ ਹੈ ਵੀ ਸਾਡੇ ਬੰਦਿਆਂ ਨੇ ਮੈਨੂੰ ਦੱਸਿਆ ਹੀ ਨਹੀਂ, ਦੋ ਦਿਨ ਪਰੇਸ਼ਾਨ ਵੀ ਕੀ ਹੋ ਗਏ। ਮੈਂ ਕਿਹਾ ਯਾਰ ਤੁਸੀਂ ਗੱਲ ਕੀ ਹੈ, ਨਹੀਂ ਬਸ ਕੋਈ ਨਹੀਂ ਦੱਸ ਦਿਓ, ਮੈਂ ਗੱਲ ਤੇ ਦੱਸ ਦਿਓ। ਕਹਿੰਦੇ ਜੀ ਤੁਹਾਨੂੰ ਡਾਕਟਰ ਕਹਿੰਦਾ ਵੀ ਇਹਨਾਂ ਨੂੰ ਕੈਂਸਰ ਹੈ। ਮੈਂ ਕਿਹਾ ਅੱਛਾ, ਫਿਰ ਕਿਹੜੀ ਗੱਲ ਹੈ, ਚਲੋ ਪਤਾ ਕਰੀ। ਡਾਕਟਰ ਕੋਲ ਗਏ ਅਗਲੇ ਦਿਨ, ਉਹ ਕਹਿੰਦੇ ਨਹੀਂ 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 ਅਜੇ ਨਹੀਂ ਹੋਇਆ, ਹੋ ਸਕਦਾ ਹੈ, ਹੋਇਆ ਨਹੀਂ ਅਜੇ, ਹੋ ਸਕਦਾ ਹੈ। ਹੁਣ ਤੁਸੀਂ ਦੱਸੋ ਕੀ ਪਤਾ ਲੱਗਦਾ, ਕੱਲ ਨੂੰ ਚੈੱਕ ਕਰਾਉਣ ਜਾਈਏ ਡਾਕਟਰ ਕਹਿਣ ਕੈਂਸਰ, ਕੱਲ ਨੂੰ ਚੈੱਕ ਕਰਾਉਣ ਜਾਓ ਡਾਕਟਰ ਕਹਿਣ ਪਿੱਤੇ ਚ ਪੱਥਰੀ ਹੈ, ਕੱਲ ਨੂੰ ਚੈੱਕ ਕਰਾਉਣ ਜਾਓ ਡਾਕਟਰ ਕਹਿਣ ਦੇ ਪਤਾ ਨਹੀਂ ਹੁਣ ਬ੍ਰੇਨ ਚ ਟਿਊਮਰ ਹੋ ਗਿਆ, ਪਤਾ ਲੱਗਦਾ। ਤਿਆਰੀ ਰੱਖਣੀ ਪੈਣੀ ਹੈ, ਆਪਣੇ ਆਪ ਨੂੰ ਰੈਡੀ ਰੱਖਣਾ ਪੈਣਾ ਭਾਈ, ਕੁਛ ਵੀ ਹੋ ਸਕਦਾ, ਦੁਨੀਆ ਨਾਲ ਹੁੰਦੀ ਹੈ, ਸਾਡੇ ਨਾਲ ਵੀ ਹੋ ਸਕਦਾ, ਸਭ ਆਏ ਆ, ਸਭ ਨੇ ਜਾਣਾ, ਆਪਣੇ ਆਪ ਨੂੰ ਰੈਡੀ ਰੱਖੋ। ਚਿੱਤ ਨੂੰ ਟਿਕਾਣੇ ਰੱਖੋ, ਡਰ ਤੋਂ ਮੁਕਤ। ਕੁਝ ਵੀ ਹੋ ਸਕਦਾ ਹੈ, ਤਾਂ ਕਰਕੇ ਮੈਂ ਕਹਿ ਰਿਹਾ ਕਿ ਮਾੜੇ ਤੋਂ ਮਾੜੇ ਲਈ ਰੈਡੀ ਰਹੋ, ਚੰਗੇ ਲਈ ਉਦਮ ਕਰੋ, ਚੰਗੇ ਲਈ ਉਦਮ ਕਰੋ, ਵਧੀਆ ਲਈ ਉਦਮ ਕਰੋ, ਪਾਸ ਲਈ ਉਦਮ ਕਰੋ, ਪਰ ਫੇਲ ਹੋਣ ਦੀ ਵੀ ਤਿਆਰੀ ਰੱਖੋ। ਫਿਰ ਤੁਸੀਂ ਕੀ ਕਰਨਾ ਜੇ ਤੁਹਾਡੀ ਤਿਆਰੀ ਨਾ ਹੋਈ? ਜਦੋਂ ਫੇਲ ਹੋਏ ਤੁਸੀਂ ਕਹਿਣਾ ਚੱਲ ਨਹਿਰ ਨੂੰ ਚੱਲੀਏ। ਜੇ ਕੋਈ ਧੋਖਾ ਦੇ ਗਿਆ ਤੁਸੀਂ ਕਹਿਣਾ ਚੱਲ ਨਹਿਰ ਨੂੰ ਚੱਲੀਏ। ਪੈਸਾ ਜੇ ਤੁਹਾਡੇ ਕੋਲੋਂ ਇੱਕਦਮ ਚੱਲਿਆ ਗਿਆ, ਖਾਲੀ ਹੋ ਗਏ, ਉੱਜੜ ਗਏ, ਤੁਸੀਂ ਕਹਿਣਾ ਚੱਲ ਨਹਿਰ ਨੂੰ ਚੱਲੀਏ। ਪਹਿਲਾਂ ਤਿਆਰੀ ਨਹੀਂ ਹੋਣੀ। ਮੁੰਡੇ ਹੋ ਗਏ, ਕੁੜੀ ਹੋ ਗਈ, ਫਿਰ ਕੁੜੀ ਹੋ ਗਈ, ਫਿਰ ਕੁੜੀ ਹੋ ਗਈ, ਫਿਰ ਕੁੜੀ ਹੋ ਗਈ, ਤਿਆਰੀ ਨਾ ਹੋਈ ਤੂੰ ਕਹਿਣਾ ਚੱਲ ਨਹਿਰ ਨੂੰ ਚੱਲੀਏ, ਤੇ ਕੁੜੀਆਂ ਹੀ ਹੋ ਗਈਆਂ ਇੰਨੀਆਂ। ਤਿਆਰੀ ਆਪਣੇ ਮਾਇੰਡ ਐਕਸਰਸਾਈਜ਼, ਜਿਵੇਂ ਸਰੀਰ ਦੀ ਐਕਸਰਸਾਈਜ਼ ਪਹਿਲਾਂ ਹੀ ਕੀਤੀ ਹੋਵੇ ਤਾਂ ਫਾਇਦਾ ਹੈ, ਟਾਈਮ ਤੇ ਹੁੰਦੀ ਐਕਸਰਸਾਈਜ਼ ਹੈ ਬਈ, ਘੁਲਣ ਦੀ ਤਿਆਰੀ ਤੇ ਐਕਸਰਸਾਈਜ਼ ਪਹਿਲਾਂ ਚਾਹੀਦੀ ਕਿ ਨਹੀਂ? ਟਾਈਮ ਤੇ ਵੀ ਕਿਤੇ ਐਕਸਰਸਾਈਜ਼ਾਂ ਹੁੰਦੀਆਂ, ਤੇ ਬ੍ਰੇਨ ਦੀ ਵੀ ਐਕਸਰਸਾਈਜ਼ ਸ਼ੁਰੂ ਤੋਂ ਹੀ ਕਰਕੇ ਰੱਖਣੀ ਪੈਂਦੀ ਹੈ, ਆਪਣਾ ਦਿਮਾਗ ਤਕੜਾ ਕਰਕੇ ਰੱਖਣਾ ਪੈਂਦਾ ਹੈ ਹਰ ਚੀਜ਼ ਲਈ, ਪਾਸ ਲਈ ਵੀ, ਫੇਲ ਲਈ ਵੀ, ਜਿੱਤ ਲਈ ਵੀ, ਹਾਰ ਲਈ ਵੀ, ਮਲਾਪ ਲਈ ਵੀ, ਵਿਛੋੜੇ ਲਈ ਵੀ, ਠੀਕ ਹੈ, ਸਭ ਲਈ ਜੋ ਹੋਊ ਵੇਖੀ ਜਾਓ, ਜੋ ਹੋਊ ਵੇਖੀ ਜਾਓ, ਵੇਖ ਲਾਂਗੇ ਇੱਥੇ ਰੱਖੇ। ਜੇ ਕੁਛ ਗੱਲ ਬਣਾਉਣੀ ਹੈ, ਭਲੋ ਸਮੋਂ ਸਿਮਰਨ ਕੀ ਵਰੀਆ, ਕਹਿੰਦੇ ਟਾਈਮ ਹੈ ਭਾਈ ਚੇਤਾ ਰੱਖ। ਸਿਮਰਤ ਨਾਮ, ਸਿਮਰਨਾ ਕੀ ਹੈ? ਗਿਆਨ, ਗਿਆਨ ਲੈ, ਭੈ ਪਾਰ ਉਤਰੀਆ, ਦਰਾਂ ਤੋਂ ਮੁਕਤ ਹੋ ਜਾ। ਅਗਲੀਆਂ ਪੰਕਤੀਆਂ,
ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਬਿਨਾਸੀ ਮਨ ਮੈਂ ਲੇਖ।
ਕਹਿੰਦੇ ਨੇਤਰਾਂ ਦੇ ਨਾਲ ਸੰਤਨ ਕਾ ਦਰਸ਼ਨ ਪੇਖ, ਨੇਤਰ ਸੰਤਨ ਕਾ ਦਰਸ਼ਨ ਪੇਖ, ਅੱਖਾਂ ਨਾਲ ਗੁਰਮੁਖਾਂ ਦੇ ਦਰਸ਼ਨ ਕਰ। ਗੁਰਮੁਖਾਂ ਦੇ ਦਰਸ਼ਨ ਦਾ ਮਤਲਬ ਕੀ ਹੈ? ਚੰਗੇ ਬੰਦੇ। ਹੁਣ ਚੰਗੇ ਬੰਦੇ ਜਿਹੜੇ, ਚਲੋ ਇਹ ਤੇ ਸਾਰੀ ਗੱਲ ਇਹ ਹੈ ਕਿ ਬੰਦਾ ਚੰਗਿਆਂ ਵਾਲੇ ਪਾਸੇ ਲੱਗਿਆ, ਪੈਰ ਵੀ ਚੰਗੇ ਪਾਸੇ ਜਾਣਗੇ, ਅੱਖਾਂ ਨਾਲ ਵੀ ਚੰਗਿਆਂ ਨੂੰ ਵੇਖੂ, ਸੁਣੂ ਵੀ ਚੰਗਿਆਂ ਦੀ, ਤੇ ਜੇ ਮਾੜੇ ਪਾਸੇ ਲੱਗਿਆ ਸੁਣੂ ਵੀ ਮਾੜਿਆਂ ਦੀ, ਜਾਊ ਵੀ ਮਾੜਿਆਂ ਵਾਲੇ ਪਾਸੇ। ਬਸ ਫਿਰ ਇੱਕ ਚੀਜ਼ ਡਾਇਰੈਕਸ਼ਨ ਸਹੀ ਕਰ ਲਓ। ਹੁਣ ਵੇਖੋ ਨਾ, ਤੁਸੀਂ ਇੱਥੋਂ ਸੰਗਰੂਰ ਨੂੰ ਜਾਓ, ਤੁਹਾਡੀਆਂ ਲੱਤਾਂ ਵੀ ਸੰਗਰੂਰ ਬੰਨੀ ਗਈਆਂ, ਅੱਖਾਂ ਵੀ ਸੰਗਰੂਰ ਨੂੰ ਵੇਖਣਗੀਆਂ, ਕੰਨ ਵੀ ਸੰਗਰੂਰ ਬਾਰੇ ਸੁਣਨਗੇ। ਪਟਿਆਲੇ ਨੂੰ ਜਾਓ, ਫਿਰ ਅੱਖਾਂ ਵੀ ਪਟਿਆਲੇ ਵਾਲੇ ਪਾਸੇ ਵੇਖਣਗੀਆਂ, ਕੰਨ ਵੀ ਇੱਧਰ ਨੂੰ ਲੱਗ ਗਏ। ਬਸ ਜੇ ਤੁਸੀਂ ਚੰਗੇ ਪਾਸੇ ਲੱਗੇ ਹੈ ਤੇ ਕੰਨ ਵੀ, ਨੱਕ ਵੀ, ਅੱਖਾਂ ਵੀ, ਸਭ ਕੁਝ ਚੰਗੇ ਪਾਸੇ ਹੈ, ਮਾੜੇ ਪਾਸੇ ਲੱਗੇ ਹੈ, ਸਾਰਾ ਕੁਝ ਹੀ ਮਾੜੇ ਪਾਸੇ ਹੈ। ਤਾਂ ਕਰਕੇ ਨੇਤਰ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਬਨਾਸੀ ਮਨ ਮਹਿ ਲੇਖ। ਕਹਿੰਦੇ ਮਨ ਵਿੱਚ ਚੰਗੇ ਲੇਖ ਲਿਖੋ, ਚੰਗੇ ਵਿਚਾਰ ਰੱਖੋ। ਹਾਂਜੀ,
ਸੁਣ ਕੀ ਰਤਨ ਸਾਧ ਪੈ ਜਾਏ, ਜਨਮ ਮਰਨ ਕੀ ਤ੍ਰਾਸ ਮਿਟਾਏ।
ਜੇ ਇਹਦਾ ਸਿੱਧਾ ਅਰਥ ਕਰਨਾ ਹੋਵੇ, ਸੁਣੋ, ਸਿੱਧਾ ਅਰਥ ਇਹਦਾ ਇਹ ਹੈ, ਅੱਜ ਦੀ ਜੇ ਸ਼ਬਦਾਰਥ ਕਰੀਏ ਵੀ, ਕੀਰਤਨ ਸੁਣੋ ਸਾਧ ਕੋਲ ਜਾ ਕੇ, ਸੁਣ ਕੀਰਤਨ ਸਾਧ ਪਹਿ ਜਾਏ, ਇਹ ਅਰਥ ਹੈਗਾ ਵੀ ਕਿਸੇ ਸਾਧ ਕੋਲ ਜਾ ਕੇ ਕੀਰਤਨ ਸੁਣੋ, ਲੈ ਇਹ ਅਰਥ ਬਣਦਾ। ਤੇ ਹੁਣ ਮਤਲਬ ਸਾਧ ਕੌਣ? ਸਾਡੇ ਵਰਗਾ ਬੰਦਾ, ਚੋਲੇ ਵਾਲਾ ਬਾਬਾ? ਨਾ ਨਾ, ਕੋਈ ਸਾਧ ਨਹੀਂ, ਕੋਈ ਸਾਧ ਨਹੀਂ। ਸਾਧ ਕੌਣ ਹੁੰਦਾ? ਸਾਧ ਜਿਹਦਾ ਜੀਵਨ ਸਾਧਿਆ ਹੋਇਆ ਹੋਵੇ, ਉਹਦੇ ਕੋਲੋਂ ਕੀਰਤੀ ਸੁਣ, ਵੇਖ ਕੁਲਚਿਆਂ ਦੀ ਰੇਹੜੀ ਲਾਈ ਬੈਠਾ ਬੰਦਾ ਹੈ, 25 ਰੁਪਈਏ ਦਾ ਕੁਲਚਾ ਵੇਚਦਾ, 20 ਰੁਪਈਏ ਉਹਦਾ ਖਰਚਾ ਹੁੰਦਾ, 5 ਰੁਪਈਏ ਕੱਢਦਾ, ਕੋਈ ਚੀਜ਼ ਬਈ ਨਹੀਂ ਪਾਉਂਦਾ, ਕਹਿੰਦਾ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ, ਜੀਵਨ ਸਾਧਿਆ ਹੋਇਆ, ਇਹ ਸਾਧ ਹੈ, ਇਹਦੇ ਕੋਲ ਜਾ। ਸੁਣ, ਦਿਹਾੜੀਦਾਰ ਹੈ, 400 ਰੁਪਈਆ ਦਿਹਾੜੀ ਲੈਂਦਾ, 500 ਦਾ ਕੰਮ ਕਰਕੇ ਦਿੰਦਾ, ਇਹ ਸਾਧ ਹੈ, ਇਹਦੇ ਕੋਲ, ਇਹਦੀ ਸੰਗਤ ਕਰ, ਇਹਦੇ ਤੋਂ ਪੁੱਛ ਚੱਜ ਦੀ ਗੱਲ ਕੋਈ। ਸਮਝਦੇ ਹੋ 10,000 ਤਨਖਾਹ ਲੈਂਦਾ 12,000 ਦਾ ਕੰਮ ਕਰਦਾ ਮਿਹਨਤੀ ਹੈ ਇਹਦੇ ਕੋਲ ਜਾ ਸਾਧ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੋਵੇ ਉਹਦੇ ਕੋਲ ਜਾ ਕੇ ਉਹਦੀ ਗੱਲ ਸੁਣ ਲੈ ਸਮਝ ਲੈ ਸਾਧ ਕੱਲਾ ਚੂਲੇ ਵਾਲਾ ਬਾਬਾ ਨਹੀਂ ਹੁੰਦਾ ਇਸ ਹਿਸਾਬ ਨਾਲ ਤੇ ਫਿਰ ਸੁਣ ਕੀਰਤਨ ਸਾਧ ਪਹਿ ਜਾਏ ਸਾਧਾਂ ਕੋਲ ਜਾ ਕੇ ਕੀਰਤਨ ਸੁਣੋ ਹੁਣ ਸਾਧ ਕਿੰਨੇ ਕਿੰਨੇ ਟਾਈਮ ਹੈਗਾ ਸਾਰਿਆਂ ਕੋਲ ਸਾਧਾਂ ਕੋਲ ਜਾਣ ਦਾ ਸਾਰੇ ਬੰਦਿਆਂ ਕੋਲ ਟਾਈਮ ਹੈਗਾ ਵੀ ਸਾਧਾਂ ਕੋਲ ਜਾ ਕੇ ਕੀਰਤਨ ਸੁਣੋ ਹੁਣ ਇੰਨਾ ਅੱਜ ਕੱਲ੍ਹ ਟਾਈਮ ਕਿਹਦੇ ਕੋਲ ਹੈ ਇਹਦਾ ਅਰਥ ਇਹ ਨਾ ਕੱਢੋ ਸਾਧ ਕੋਲ ਮਤਲਬ ਚੰਗੇ ਲੋਕਾਂ ਦੇ ਵਿੱਚ ਜਾਓ ਚੰਗੇ ਇਨਸਾਨ ਚੰਗੇ ਲੋਕਾਂ ਦੇ ਵਿੱਚ ਜਾਓ ਜ਼ਰੂਰੀ ਨਹੀਂ ਭਾਈ ਸਾਧ ਬਾਣੇ ਦੇ ਵਿੱਚ ਸਾਧ ਹੋਣ ਸਾਧ ਬਾਣਿਆਂ ਦੇ ਵਿੱਚ ਤੇ ਜ਼ਿਆਦਾਤਰ ਠੱਗੀ ਫਿਰਦੇ ਐ ਅੱਜ ਦਾ ਅੱਜ ਦੇ ਹਾਲਾਤ ਇਹ ਨੇ ਤੇ ਬੰਦਾ ਬਾਣੀ ਦੀ ਪੰਗਤੀ ਨੂੰ ਸਮਝ ਕੇ ਵੀ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤਰਾਸ ਮਟਾਏ ਅਗਲਾ ਕਵੇ ਚੱਲ ਸਾਧਾਂ ਕੋਲ ਚੱਲੀਏ ਗਾਂ ਫਸ ਜੇ ਲੁੱਟਿਆ ਜਾਵੇ ਉਹ ਤੇ ਸਤਿਗੁਰੂ ਜੀ ਸੁਚੇਤ ਕਰਦੇ ਐ ਮਹਾਰਾਜ ਕਹਿੰਦੇ ਗੱਲੀ ਜਿੰਨਾ ਜਪ ਮਾਲੀਆਂ ਗਲ ਵਿੱਚ ਪਾਈਆਂ ਨੇ ਮਾਲਾ ਲੋਟੇ ਹੱਥ ਨੇ ਵੱਗ ਗੱਜ ਸਾਢੇ ਤੈ ਤੈ ਆ ਸ਼ੁਰੂ ਤੋਂ ਜਰਾ ਕੁ ਸ਼ਬਦ ਪੜਿਓ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਕ
ਗੱਜ ਸਾਢੇ ਤੈ ਧੋਤੀਆਂ ਤੇਰੇ ਪਾਇਣ ਤੱਕ ਗਲੀ ਜਿੰਨਾ ਜਪ ਮਲੀਆਂ ਲੋਟੇ ਹੱਥ ਨੇ ਬਗ ਓਏ ਹਰ ਕੇ ਸੰਤਨਾ ਅਖੀਏ ਬਨਾਰਸ ਕੇ ਠੱਗ
ਤਾਂ ਕਰਕੇ ਜੇ ਅਸੀਂ ਕਹੀਏ ਵੀ ਅਗਲੇ ਨੇ ਚੋਲਾ ਪਾਇਆ ਹੈ ਲਿਸ਼ਕ ਦੇ ਗੜਵੇ ਨਾਲ ਰੱਖੇ ਹੈ ਗਲ ਵਿੱਚ ਮਾਲਾ ਪਾਈਆਂ ਹੋਈਆਂ ਨੇ ਇਹ ਸੰਤ ਹੁੰਦੇ ਐ ਸਾਧ ਹੁੰਦੇ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ ਭਾਈ ਇਹ ਠੱਗ ਭੁਲੇਖਾ ਨਾ ਖਾ ਜੀ ਗੁਜਰੇ ਸਾਧ ਸਾਧੇ ਹੋਏ ਜੀਵਨ ਵਾਲਾ ਹੁੰਦਾ ਜਿਹੜਾ ਡਿਊਟੀ ਪ੍ਰਤੀ ਅਵੇਅਰ ਹੈ ਕੰਮ ਕਰਦਾ ਫਰਜ਼ ਨਿਭਾਉਂਦਾ ਤੁਹਾਡੀਆਂ ਮਾਵਾਂ ਨੇ ਸਾਧ ਤੁਹਾਡੀਆਂ ਮਾਵਾਂ ਸਾਧ ਨੇ ਬੇਈਮਾਨੀ ਨਹੀਂ ਕਰਦੀਆਂ ਦੱਸੋ ਜਰਾ ਮਾਵਾਂ ਨੂੰ ਵੇਖਿਓ ਵੀ ਬੇਈਮਾਨੀ ਕਰਦੀਆਂ ਲੋਕਾਂ ਨਾਲ ਲੁੱਟਦੀਆਂ ਆਪਣੀ ਡਿਊਟੀ ਨਹੀਂ ਕਰਦੀਆਂ ਪਾਲਿਆ ਨਹੀਂ ਤੁਹਾਨੂੰ ਸਾਨੂੰ ਉਹ ਸਾਧ ਨੇ ਉਹਨਾਂ ਦੇ ਕੋਲ ਬੈਠੋ ਗੱਲ ਸੁਣੋ 4 ਵਜੇ ਉੱਠ ਪੈਂਦੀਆਂ ਨੇ ਤੂੰ ਵੀ ਮੇਵੇਲੇ ਨਾਲ ਉੱਠਿਆ ਕਰ ਰੋਟੀ ਪਕਾਉਂਦੀਆਂ ਨੇ ਕੰਮ ਕਰਦੀਆਂ ਨੇ ਤੂੰ ਵੀ ਕੰਮ ਕਰਿਆ ਕਰ ਆਪਣਾ ਡਿਊਟੀ ਤੂੰ ਵੀ ਕਰਿਆ ਕਰ ਉਹ ਆਪਣੀ ਡਿਊਟੀ ਵਧੀਆ ਕਰਦੀਆਂ ਨੇ ਤੂੰ ਵੀ ਆਪਣੀ ਡਿਊਟੀ ਵਧੀਆ ਕਰ ਫਰਜ਼ ਪਛਾਣਨਾ ਜ਼ਿੰਮੇਵਾਰੀ ਸਮਝਣੀ ਅਸਲ ਸਾਧ ਤੇ ਜੇ ਤੂੰ ਕਵੇਂ ਵੀ ਮੈਂ ਆ ਸਾਧਾਂ ਕੋਲ ਜਾ ਕੇ ਕੀਰਤਨ ਸੁਣ ਕੇ ਆਵਾਂ ਉਹ ਨਹੀਂ 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 ਉਹ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਫਿਰਦੇ ਵੇਖੀ ਨਾ ਠੱਗਿਆ ਫੜਿਓ ਗੱਜ ਕੇ ਫਿਰ ਦੇ ਤੁਆੜੇ ਨੇ ਵੇਖੀ ਨਾ ਥੱਕਿਆ ਜਾਵੀ ਫਿਰ ਦੇ ਤੁਆੜੇ ਨੇ ਵੇਖੀ ਨਾ ਭਾਈ ਥੱਕਿਆ ਜਾਵੀ ਥੱਕਿਆ ਜਾਵੀ ਜਾਵੀ ਗੱਜ ਕੇ ਪੜੋ ਫਿਰ
ਵੇਖੀ ਨਾ ਠੱਗਿਆ ਜਾਵੀ, ਵੇਖੀ ਨਾ ਠੱਗਿਆ ਜਾਵੀ, ਓਏ ਦੇਖੀ ਨਾ ਥੱਕਿਆ ਜਾਵੀ, ਫਿਰ ਦੇਖਵਾੜੇ ਦੇਖੀ ਨਾ ਥੱਕਿਆ ਜਾਵੀ,
ਪੈਸਾ ਲੁੱਟ ਲੈਣਗੇ, ਜੇਬਾਂ ਖਾਲੀ ਕਰਾ ਲੈਣਗੇ, ਸਮੇਂ ਦੀ ਬਰਬਾਦੀ ਕਰਾਉਣਗੇ, ਇੱਥੇ ਤੱਕ ਬਸ ਨਹੀਂ, ਕਈ ਤੇ ਜਾਨਾਂ ਵੀ ਆਪਣੇ ਨਾਮ ਕਰਾ ਲੈਂਦੇ, ਜ਼ਿੰਦਗੀਆਂ ਨਾਮ ਕਰਾ ਲੈਂਦੇ, ਉਮਰਾਂ ਨਾਮ ਕਰਾ ਲੈਂਦੇ, ਜ਼ਿੰਦਗੀਆਂ। ਵੇਖੋ ਬਹੁਤ ਸਾਰੇ ਬੰਦੇ ਦੇਸ਼ ਲਈ ਨਹੀਂ ਮਰਦੇ, ਰਾਜਨੀਤਿਕਾਂ ਦੀਆਂ ਗੱਲਾਂ ਚਾ ਕੇ ਮਰਦੇ ਆ, ਸਮਝਦੇ ਹੋ? ਰਾਜਨੀਤਿਕਾਂ ਦੀਆਂ ਗਲਤ ਨੀਤੀਆਂ ਕਾਰਨ ਕਈ ਵਾਰੀ ਜੰਗਾਂ ਲੱਗ ਜਾਂਦੀਆਂ, ਤੇ ਆਰਮੀ ਵਾਲੇ ਫੌਜੀ ਜਾਂ ਕਈ ਬੰਦੇ ਰਾਜਨੀਤਿਕਾਂ ਦੀਆਂ ਗਲਤ ਨੀਤੀਆਂ ਕਾਰਨ ਮਰੇ ਆ, ਦੇਸ਼ ਉੱਤੇ ਕੋਈ ਵਿਪਤਾ ਨਹੀਂ ਪਈ ਹੁੰਦੀ, ਰਾਜਨੀਤਿਕਾਂ ਦੀਆਂ ਗਲਤ ਨੀਤੀਆਂ ਕਾਰਨ ਕਈ ਬੰਦੇ ਮਰਦੇ ਆ। ਇਹ ਨਹੀਂ ਵੀ ਦੇਸ਼ ਉੱਤੇ ਭੀੜ ਪਈ ਸੀ, ਦੇਸ਼ ਦੇ ਉੱਤੇ ਅਟੈਕ ਹੋ ਗਿਆ ਸੀ, ਨਹੀਂ, ਇਹਨਾਂ ਦੀਆਂ ਹੀ ਨੀਤੀਆਂ ਗਲਤ ਹੁੰਦੀਆਂ। ਕਈ ਵਾਰ ਬੰਦੇ ਨੂੰ ਲੱਗਦਾ ਮੈਂ ਦੇਸ਼ ਲਈ ਮਰਿਆ, ਮਰਿਆ ਹੁੰਦਾ ਰਾਜਨੀਤਿਕਾਂ ਦੀਆਂ ਗੱਲਾਂ ਚਾ ਕੇ, ਇਹ ਬ੍ਰੇਨ ਵਾਸ਼ ਕਰ ਦਿੰਦੇ ਬੰਦੇ ਦਾ। ਇਸੇ ਤਰ੍ਹਾਂ ਕਈ ਬੰਦਿਆਂ ਨੂੰ ਲੱਗਦਾ ਮੈਂ ਧਰਮ ਪਿੱਛੇ ਮਰਿਆ, ਮੈਂ ਤਾਂ ਸ਼ਹੀਦ ਹੋਇਆ ਧਰਮ ਲਈ, ਉਹ ਧਰਮ ਲਈ ਨਹੀਂ, ਉਹ ਪੁਜਾਰੀਆਂ ਦੀਆਂ ਗੱਲਾਂ ਜਾ ਕੇ ਮਰ ਜਾਂਦੇ ਨੇ। ਪੁਜਾਰੀ ਆਪਣੀਆਂ ਗੋਲਕਾਂ ਪਿੱਛੇ ਹੀ ਬੰਦੇ ਮਰਵਾ ਦਿੰਦੇ ਨੇ, ਕਹਿਣਗੇ ਧਰਮ ਖਤਰੇ ਚ, ਹੁੰਦੀ ਗੋਲਕ ਖਤਰੇ ਚ, ਸਮਝਦੇ ਹੋ? ਮੰਨ ਲਓ ਉਹਨਾਂ ਨੂੰ ਲੱਗੇ ਵੀ ਸਾਡੀ ਗੋਲਕ ਵਾਸਤੇ ਕੋਈ ਨਵੀਂ ਪਾਰਟੀ ਖੜੀ ਹੋ ਰਹੀ ਹੈ, ਆਹ ਸਾਡੀ ਗੋਲਕ ਹੈ, ਸਾਡਾ ਕਬਜ਼ਾ ਹੈ 100 ਸਾਲ ਤੋਂ, ਮੰਨ ਲਓ ਸ਼੍ਰੋਮਣੀ ਕਮੇਟੀ ਹੈ, ਸਿੱਧਾ ਹੀ ਗੱਲ ਕਰ ਦਿੰਦੇ ਹਾਂ, ਸ਼੍ਰੋਮਣੀ ਕਮੇਟੀ ਨੂੰ ਬਣੀ ਨੂੰ ਕਿੰਨੇ ਸਾਲ ਹੋ ਗਏ ਭਲਾ? 100 ਹੋ ਗਏ, ਵਾਧੀ ਹੋ ਗਿਆ। ਦੱਸੋ ਸ਼੍ਰੋਮਣੀ ਕਮੇਟੀ ਦੇ ਵਾਸਤੇ ਅੱਜ ਇੱਕ ਨਵਾਂ ਧੜਾ ਖੜਾ ਹੋ ਜੇ, ਨਵਾਂ ਧੜਾ, ਉਹ ਕਹਿਣ ਵੀ ਅਸੀਂ ਹੁਣ ਨਵੇਂ ਬੰਦੇ ਆਏ ਹਾਂ ਤੇ ਅਸੀਂ ਹੁਣ ਨਵਾਂ ਧੜਾ ਬਣਨ ਲੱਗਿਆ ਤੇ ਇਲੈਕਸ਼ਨ ਕਰਾਓ ਤੇ ਅਸੀਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ, ਤੇ ਇਹ ਜਿਹੜੇ ਅੱਜ ਕੱਲ੍ਹ ਵਾਲੇ ਨੇ ਇਹ ਕਹਿਣਗੇ ਪੰਥ ਖਤਰੇ ਚ। ਖਤਰੇ ਚ ਕੌਣ ਹੁੰਦੇ ਨੇ? ਆਪ, ਤੇ ਕਹਿੰਦੇ ਕੀ ਨੇ? ਪੰਥ ਖਤਰੇ ਚ, ਪੰਥ ਦੀ ਦੁਹਾਈ ਪਾਉਣਗੇ, ਖਤਰੇ ਵਿੱਚ ਇਹਨਾਂ ਦੀਆਂ ਗੋਲਕਾਂ, ਇਹਨਾਂ ਦੀਆਂ ਚੌਧਰਾਂ ਹੁੰਦੀਆਂ, ਕਹਿਣਗੇ ਚਾਨਾ ਵਾਰ ਦੇਣੀਆਂ ਨੇ, ਤੇ ਭੋਲੇ ਭਾਲੇ ਬੰਦਿਆਂ ਨੇ ਮਰ ਜਾਣਾ ਇਹਨਾਂ ਦੇ ਪਿੱਛੇ ਲੱਗ ਕੇ, ਮਰਨਗੇ ਪੁਜਾਰੀ ਦੀਆਂ ਚਾਲਾਂ ਜਾ ਕੇ, ਉਹਨਾਂ ਨੂੰ ਲੱਗਣਾ ਵੀ ਸ਼ਹੀਦ ਹੋ ਗਏ, ਅਸਲ ਵਿੱਚ ਪੁਜਾਰੀਆਂ ਪਿੱਛੇ ਲੱਗ ਕੇ ਮਰਦੇ ਆ ਬਹੁਤੇ। ਗੋਲਕਾਂ ਦੀਆਂ ਲੜਾਈਆਂ, ਅਸਥਾਨਾਂ ਦੀਆਂ ਲੜਾਈਆਂ, ਤੇਰਾ ਕਬਜ਼ਾ ਮੇਰਾ ਕਬਜ਼ਾ, ਮੇਰਾ ਕਬਜ਼ਾ ਤੇਰਾ ਕਬਜ਼ਾ, ਇਹ ਕਬਜ਼ਿਆਂ ਦੇ ਪਿੱਛੇ ਜਿਹੜੇ ਵਿਚਾਲੇ ਵਿੱਚ ਪਿਸ ਜਾਂਦੇ ਨੇ ਉਹਨਾਂ ਨੂੰ ਕਹਿਣਗੇ ਉਹ ਸ਼ਹੀਦ ਹੋ ਗਏ। ਸ਼ਹੀਦ ਨਹੀਂ, ਉਹ ਅਸਲ ਦੇ ਵਿੱਚ ਇਹਨਾਂ ਦੀਆਂ ਗੱਲਾਂ ਚਾ ਕੇ ਮਰੇ ਹੁੰਦੇ ਆ, ਸ਼ਹੀਦ ਹੋਏ ਸੀ ਗੁਰੂ ਅਰਜਨ ਦੇਵ ਜੀ, ਸ਼ਹੀਦ ਹੋਏ ਸੀ ਗੁਰੂ ਤੇਗ ਬਹਾਦਰ, ਸ਼ਹੀਦ ਹੋਏ ਸੀ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਨਾਲ ਸ਼ਹੀਦ ਸੁਣਿਆ ਕਿ ਸ਼ਹੀਦ, ਪਰ ਸ਼ਹੀਦ ਗੁਰੂ ਗੋਬਿੰਦ ਸਿੰਘ ਸ਼ਹੀਦ ਹੋਏ ਸੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਇਆ ਬੰਦਾ ਸਿੰਘ ਬਹਾਦਰ ਸ਼ਹੀਦ ਹੋਇਆ ਇਹ ਸ਼ਹੀਦ ਨੇ ਜਿਹੜੇ ਪੁਜਾਰੀਆਂ ਦੀਆਂ ਗੱਲਾਂ ਚਾ ਕੇ ਗੋਲਕਾਂ ਦੀਆਂ ਲੜਾਈਆਂ ਪਿੱਛੇ ਹੀ ਲੜਦੇ ਰਹਿੰਦੇ ਉਹ ਨਹੀਂ ਸ਼ਹੀਦ ਹੁੰਦੇ ਪੁਜਾਰੀ ਬ੍ਰੇਨ ਵਾਸ਼ ਕਰ ਦਿੰਦਾ ਅਗਲੇ ਨੂੰ ਲੱਗਦਾ ਮੈਂ ਧਰਮ ਪਿੱਛੇ ਮਰਦਾ ਜਿਵੇਂ ਮੈਂ ਕਿਹਾ ਰਾਜਨੀਤਿਕ ਬੰਦਿਆਂ ਪਿੱਛੇ ਮਰਨ ਵਾਲੇ ਦੇਸ਼ ਦੇ ਸ਼ਹੀਦ ਨਹੀਂ ਰਾਜਨੀਤਿਕਾਂ ਦੀਆਂ ਗਲਤ ਪਾਲਿਸੀਆਂ ਅੱਗੇ ਮੈਂ ਦੇਸ਼ ਲਈ ਕੁਰਬਾਨ ਹੋ ਗਿਆ ਦੇਸ਼ ਤੇ ਵਿਪਤਾ ਪਈ ਹੋਵੇ ਦੇਸ਼ ਲਈ ਕੁਰਬਾਨ ਹੈ ਸੁਣੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕੋਈ ਪ੍ਰੋਬਲਮ ਲੱਗੀ ਆ ਆਉਣ ਹੁਣ ਕੋਈ ਬੰਦਾ ਕਹੇ ਮੈਂ ਅੱਗ ਲੱਗਿਆ ਲਾਉਣ ਉੱਥੇ ਬੰਦਾ ਜਾ ਕੇ ਆਪਣੇ ਆਪ ਨੂੰ ਖੜ ਜੇ ਅੱਗੇ ਭਾਵੇਂ ਮਰੀ ਜਾਵੇ ਇਹ ਸ਼ਹੀਦ ਹੈ ਗੁਰੂ ਗ੍ਰੰਥ ਸਾਹਿਬ ਪਿੱਛੇ ਤੇ ਮਸਲਾ ਚੱਲਦਾ ਹੋਵੇ ਗੋਲਕ ਤੇਰੀ ਹੈ ਕਿ ਗੋਲਕ ਮੇਰੀ ਹੈ ਗੱਲ ਕਵੇ ਮੈਂ ਮਰ ਗਿਆ ਉਹ ਗੋਲਕ ਪਿੱਛੇ ਮਰਿਆ ਉਹਦੇ ਕਰਕੇ ਨਹੀਂ ਮਰਿਆ ਉਹ ਸ਼ਹੀਦ ਨਹੀਂ ਇਸ ਕਰਕੇ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਦਿਮਾਗ ਡੈਡ ਕਰ ਲਿਆ ਜਾਂਦਾ ਤਾਂ ਕਰਕੇ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੇ ਕਿਤੇ ਠੱਗਿਆ ਜਾਏ ਓਏ ਹਰ ਕੇ ਸੰਤ ਨਾ ਕੀਏ ਬਾਨਾਰਸ ਕੇ ਠੱਗ ਤੈਨੂੰ ਠੱਗੀ ਮਾਰ ਕੇ ਤੇਰੀ ਜ਼ਿੰਦਗੀ ਹੀ ਲੇਖੇ ਲਵਾ ਜਾਣਗੇ ਬੜੇ ਠੱਗ ਨੇ ਅੱਜ ਦੇ ਸਮੇਂ 'ਚ ਕਿਤੇ ਥੋੜੇ ਆ ਕਰਕੇ ਸਟੇਟਮੈਂਟਾਂ ਦੇ ਕੇ ਚਾਰ ਪੰਜ ਬੰਦਾ ਇਹਨਾਂ ਦੀਆਂ ਗੱਲਾਂ 'ਚ ਆ ਕੇ ਵੱਡੀ ਸਾਰੀ ਗੱਲ ਕਰ ਲੈਂਦਾ ਮੁੜ ਕੇ ਅਗਲਾ ਜੇਲ੍ਹ 'ਚ ਧੱਕੇ ਖਾਂਦਾ ਰਹਿੰਦਾ ਇਹ ਆਪ ਐਸ਼ ਕਰਦੇ ਨੇ ਅੱਜ ਕੱਲ੍ਹ ਕਿਤੇ ਥੋੜੇ ਨੀ ਇਹੋ ਜਿਹੇ ਬਥੇਰੇ ਪੰਥ ਦਰਦੀ ਬਣੇ ਫਿਰਦੇ ਨੇ ਇੱਥੇ ਅੱਜ ਸਟੇਟਮੈਂਟਾਂ ਦੇਣਗੇ ਭਾਸ਼ਣ ਦੇਣਗੇ ਭਾਸ਼ਣ ਦੇਣਗੇ ਤੱਤਾ ਤੱਤਾ ਅਗਲਾ ਸੁਣ ਕੇ ਮਰ ਜਾਂਦਾ ਇਹਨਾਂ ਪਿੱਛੇ ਲੱਗ ਕੇ ਜਾਂ ਜੇਲ੍ਹ 'ਚ ਸੜਦਾ ਆਪ ਲੈਣਗੇ ਨਜ਼ਾਰੇ ਆਪ ਕਰਨਗੇ ਅਗਰਾਹੀਆਂ ਆਪ ਐਸ਼ ਪ੍ਰਸਤੀਆਂ ਕਰਦੇ ਨੇ ਅਗਲਾ ਇਹਨਾਂ ਦੀਆਂ ਗੱਲਾਂ 'ਚ ਆ ਕੇ ਮਰ ਜਾਂਦਾ ਤਾਂ ਕਰਕੇ ਭਾਈ ਜ਼ਰੂਰੀ ਨਹੀਂ ਪੰਥ ਪੰਥ ਫੂਕਣ ਵਾਲਿਆਂ ਦੇ ਅੰਦਰ ਪੰਥ ਦਾ ਦਰਦ ਹੋਵੇ ਜ਼ਰੂਰੀ ਨਹੀਂ ਧਰਮ ਧਰਮ ਕੂਕਣ ਵਾਲਿਆਂ ਦੇ ਅੰਦਰ ਧਰਮ ਹੋਵੇ ਜ਼ਰੂਰੀ ਨਹੀਂ ਦੇਸ਼ ਦੇਸ਼ ਕੂਕਣ ਵਾਲਿਆਂ ਅੰਦਰ ਦੇਸ਼ ਪ੍ਰੇਮ ਹੋਵੇ ਜਿੱਦਣ ਇਹਨਾਂ ਦੀ ਗੋਲਕ ਖਤਰੇ 'ਚ ਹੁੰਦੀ ਹੈ ਕਹਿ ਦੇਣਗੇ ਪੰਥ ਖਤਰੇ 'ਚ ਹੋ ਗਿਆ ਗੱਲਾਂ ਹੀ ਨਹੀਂ ਤਾਂ ਕਰਕੇ ਵੇਖਿਓ ਕਿਤੇ ਠੱਗਿਓ ਨਾ ਠੱਗੇ ਨਾ ਜਾਇਓ ਇਹ ਸਾਰੀ ਗੱਲ ਨੂੰ ਪੂਰੀ ਦੀ ਪੂਰੀ ਨੂੰ ਸਮਝ ਲੈਣਾ ਵੀ ਇਕੱਲਾ ਪੈਸਾ ਹੀ ਨਹੀਂ ਲੁੱਟ ਲੈਣਾ ਇਹਨਾਂ ਨੇ ਤੇਰੀ ਜ਼ਿੰਦਗੀ ਵੀ ਖਤਮ ਕਰ ਦੇਣੀ ਹੈ ਤਾਂ ਕਰਕੇ ਜਿਹੜੀ ਆਹ ਪੰਕਤੀ ਲਿਖੀ ਹੈ ਬਈ ਸੁਣ ਕੀਰਤਨ ਸਾਧ ਪਹਿ ਜਾਏ ਸਾਧ ਕੋਲ ਜਾ ਕੇ ਕੀਰਤਨ ਸੁਣੋ ਇਹਦਾ ਅਰਥ ਇਹ ਨਹੀਂ ਵੀ ਚੋਲੇ ਵਾਲੇ ਬਾਬੇ ਕੋਲੇ ਜਾ ਕੇ ਕੀਰਤਨ ਸੁਣੋ ਆ ਤੇ ਤੁਸੀਂ ਮੇਰੇ ਤੋਂ ਸੁਣ ਰਹੇ ਹੋ ਮੈਂ ਕੀਰਤਨ ਸੰਗਤੀ ਰੂਪ ਵਿੱਚ ਆਪਾਂ ਕਰਦੇ ਆ ਪਰ ਅਸਲ ਕੀਰਤਨ ਕੀਰਤੀ ਜਿਹੜੀ ਹੈ ਨਾ ਉਹਦੀ ਅਸਲ ਜਿਹੜਾ ਜੀ ਰਿਹਾ ਉਹਦੇ ਗੁਣਾਂ ਨੂੰ ਉਹਦੀ ਸੰਗਤ ਕਰਨੀ ਹੈ ਜਿਹੜਾ ਪ੍ਰੈਕਟੀਕਲ ਕਰ ਰਿਹਾ ਕਿ ਉਹ ਤੇਰੀ ਆਪਣੀ ਸੱਕੀ ਮਾਂ ਵੀ ਹੋ ਸਕਦੀ ਹੈ ਤੇਰਾ ਪਿਤਾ ਵੀ ਹੋ ਸਕਦਾ ਹੈ ਤੇਰਾ ਆਂਢੀ ਗੁਆਂਢੀ ਵੀ ਹੋ ਸਕਦਾ ਹੈ ਕੋਈ ਦਿਹਾੜੀਦਾਰ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਉਹਨਾਂ ਨੇ ਚੋਲੇ ਪਾਏ ਹੋਏ ਹੋਣ ਚੰਗੇ ਬੰਦਿਆਂ ਦੀ ਸੰਗਤ ਕਰੋ ਉਹ ਚੰਗਾ ਇਨਸਾਨ ਕੋਈ ਵੀ ਹੋ ਸਕਦਾ ਮੈਨੂੰ ਜਵਾਬ ਦੇਣਾ ਚੋਲਿਆਂ ਵਾਲੇ ਹੀ ਚੰਗੇ ਹੁੰਦੇ ਨੇ ਕੀ ਆਮ ਲੋਕ ਚੰਗੇ ਨਹੀਂ ਹੁੰਦੇ ਗੱਜ ਕੇ ਆਮ ਲੋਕਾਂ 'ਚ ਚੰਗੇ ਬੰਦੇ ਹੈ ਨਹੀਂ ਤੇ ਕੀ ਚੋਲਿਆਂ ਵਾਲਿਆਂ 'ਚ ਮਾੜੇ ਹੈ ਨਹੀਂ ਹੈਗੇ ਨੇ ਕਿ ਨਹੀਂ ਰੇਸ਼ੋ ਬਰਾਬਰ ਹੀ ਹੈ 95-5 95 ਠੀਕ ਨੇ 95 ਗਲਤ ਨੇ 5 ਠੀਕ ਨੇ ਸਮਾਜ ਵੀ ਰੇਸ਼ੋ ਇਹੋ ਹੀ ਹੈ ਚੋਲਿਆਂ ਵਾਲਿਆਂ ਵਿੱਚ ਵੀ ਰੇਸ਼ੋ ਇਹੋ ਹੀ 95-5 ਕੋਈ ਫਰਕ ਨਹੀਂ ਸਮਾਜ ਵਿੱਚ ਸਮਾਜ ਹੀ ਇੱਦਾਂ ਦਾ ਢਾਂਚਾ ਹੀ ਇੱਦਾਂ ਦਾ ਇੱਥੇ ਸਾਰੇ ਰੇਸ਼ੋ ਇੱਦਾਂ ਦੀ ਵੀ ਆਉਣੀ ਹੈ ਤਾਂ ਕਰਕੇ ਇਸ ਗੱਲ ਦਾ ਖਿਆਲ ਰੱਖਿਓ ਸੁਣ ਕੀਰਤਨ ਸਾਧ ਪਹਿ ਜਾਏ ਜਨਮ ਮਰਨ ਕੀ ਤਰਾਸ ਮਟਾਏ ਜਿਹੜਾ ਜੰਮਣ ਮਰਨ ਜਿਹਾ ਲੱਗਿਆ ਰਹਿੰਦਾ ਨਾ ਤੁਸੀਂ ਕਹਿੰਦੇ ਜੰਮਣ ਮਰਨ ਕਿਵੇਂ ਭਲਾ ਆ ਜੰਮਣ ਮਰਨ ਕੀ ਹੈ ਹੁਣ ਵੇਖੋ ਆਪਾਂ ਇੱਥੇ ਕਿੰਨੇ ਗੁਰਮੁਖ ਬਣੇ ਬੈਠੇ ਆ ਵਧੀਆ ਵਧੀਆ ਵਿਚਾਰ ਆ ਰਹੇ ਨੇ ਘਰੇ ਜਾ ਕੇ ਬੇੜਾ ਹੀ ਬਹਿ ਜਾਂਦਾ ਉੱਥੇ ਜਾ ਕੇ ਫਿਰ ਸਾਡਾ ਉਹੀ ਹਾਲ ਹੋ ਜਾਂਦਾ ਮਤਲਬ ਚੰਗਾ ਇਨਸਾਨ ਮਰ ਗਿਆ ਹੁਣ ਮਾੜਾ ਜੰਮ ਪਿਆ ਕਿਸੇ ਵੇਲੇ ਅਸੀਂ ਬਾਹਲੇ ਹੀ ਚੰਗੇ ਬਣ ਜਾਂਦੇ ਹਾਂ ਕਿਸੇ ਵੇਲੇ ਜਮਾਂ ਹੀ ਪਾਣੀ 'ਚ ਬਹਿ ਜਾਂਦੇ ਹਾਂ ਕਦੇ ਕਦੇ ਬਾਹਲਾ ਹੀ ਸਿਰੇ ਕਦੇ ਕਦੇ ਜਮਾਂ ਹੀ ਗਰਕ ਜਾਂਦੇ ਹਾਂ ਕਦੇ ਕਦੇ ਬਾਹਲਾ ਹੀ ਸੇਵਾਦਾਰ ਲੱਗਦੇ ਆ ਬਾਹਲਾ ਹੀ ਚੰਗਾ ਕਦੇ ਕਦੇ ਇਹ ਲੱਗਦਾ ਇਹਦੇ ਵਰਗਾ ਮਾੜਾ ਕੋਈ ਨਹੀਂ ਇਹਨੂੰ ਕਹਿੰਦੇ ਨੇ ਜੰਮਣ ਮਰਨ ਮੈਂ ਇੱਕ ਰਸ ਨਹੀਂ ਰਹਿੰਦਾ ਮੇਰਾ ਸੁਭਾਅ ਇੱਕ ਰਸ ਨਹੀਂ ਮੇਰੇ ਅੰਦਰ ਜੰਮਣ ਮਰਨ ਚੱਲਦਾ ਰਹਿੰਦਾ ਕਦੇ ਪਸ਼ੂ ਜੰਮ ਪੈਂਦਾ ਇਨਸਾਨ ਮਰ ਜਾਂਦਾ ਕਦੇ ਇਨਸਾਨੀਅਤ ਜਾਗ ਪੈਂਦੀ ਹੈ, ਪਸ਼ੂ ਮਰ ਜਾਂਦਾ। ਮੇਰੇ ਅੰਦਰ ਕਿੰਨੀਆਂ ਭੈੜੀਆਂ ਬਿਰਤੀਆਂ ਹਨ, ਭੈੜੇ ਭੈੜੇ ਪਸ਼ੂ ਮੇਰੇ ਅੰਦਰ ਬੋਲਦੇ ਹਨ, ਉਹ ਜੰਮਣ ਮਰਨ ਮੇਰੇ ਅੰਦਰ ਚੱਲਦਾ ਰਹਿੰਦਾ ਹੈ। ਉਹਦਾ ਜਨਮ ਮਰਨ ਕੀ ਤਰਾਸ ਮਟਾਏ, ਇਹ ਹੈ ਡਰ ਖਤਮ ਹੋਵੇ। ਲਾਸਟ ਪੰਕਤੀਆਂ ਸੁਣੋ।
ਚਰਨ ਕਮਲ ਠਾਕੁਰ ਔਰ ਧਾਰ ਦੁਲਾਭ ਦੇਹ ਨਾਨਕ ਨਿਸਤਾਰ।
ਕਹਿੰਦੇ ਭਾਈ ਆਪਣੇ ਸਰੀਰ ਦਾ ਭਲਾ ਕਰ ਜੋ ਦੁਲੱਭ ਮਿਲਿਆ, ਤੇ ਚਰਨ ਕਮਲ ਠਾਕੁਰ ਔਰ ਧਾਰ, ਪਰਮਾਤਮਾ ਦੇ ਚਰਨ ਕਮਲ ਆਪਣੇ ਹਿਰਦੇ ਚ ਵਸਾ ਕੇ ਰੱਖੋ। ਜਿਹੜਾ ਰੱਬ ਨੀ ਵੇਖਿਆ ਉਹਦੇ ਚਰਨ ਕਮਲ ਕਿਹਨੇ ਵੇਖ ਲਏ, ਪੈਰ ਕਿਹਨੇ ਵੇਖੇ, ਪੈਰ ਰੱਬ ਪੈਰਾਂ ਵਾਲਾ ਕਹਿੰਦੇ। ਇਹ ਗੱਲ ਸਿਰਫ ਕਹਿਣ ਚ ਆਉਂਦੀ ਹੈ, ਉਹਦੇ ਨਿਜਮਾਂ ਨੂੰ ਆਪਣੇ ਧਿਆਨ ਵਿੱਚ ਰੱਖੋ। ਭੈ ਕੇ ਚਰਨ ਕਰ ਭਾਵ ਕੇ, ਜਿਹੜੇ ਭੈ ਕੇ ਚਰਨ ਅੰਦਰ ਇੱਕ ਅਦਬ ਰੱਖਣਾ, ਭੈ ਰੱਖਣਾ, ਹਾਜ਼ਰ ਨਾਜ਼ਰ ਸਮਝਣਾ, ਕੁਦਰਤ ਦੇ ਨਿਜਮਾਂ ਤੋਂ ਉਲਟ ਨਾ ਚੱਲਣਾ, ਇਹੀ ਪਰਮਾਤਮਾ ਦੇ ਚਰਨ ਹਿਰਦੇ ਵਸਾਉਣ ਵਾਲੀ ਗੱਲ ਹੈ। ਤਾਂ ਕਰਕੇ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨਾਲ ਪਿਆਰ ਕਰੀਏ, ਆਪਣੇ ਪੈਰਾਂ ਤੇ ਖੜੇ ਹੋਈਏ, ਡਰਾਂ ਤੋਂ ਮੁਕਤ ਹੋਈਏ। ਜਿੰਨੇ ਅੰਦਰ ਡਰ ਨੇ, ਖਲਾ ਨੇ, ਉਹਨੂੰ ਖਤਮ ਕਰੀਏ। ਤੇ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ, ਭਲੋ ਸਮੋਂ ਸਿਮਰਨ ਕੀ ਭਰੀਆ। ਇਹ ਕਹਿੰਦੇ ਭਲਾ ਸਮਾਂ ਹੈ, ਮਨੁੱਖਾ ਸਰੀਰ ਮਿਲਿਆ, ਇਹਦੇ ਤੋਂ ਜਿੰਨਾ ਲਾਹਾ ਲਿਆ ਜਾਂਦਾ ਲਾਹਾ ਲਓ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਭਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਵਰ ਕਾਜ ਐਵੇਂ ਨਾ ਕਿਤੇ ਪੁੱਠੇ ਲਟਕਣ ਵਾਲੇ ਪਾਸੇ ਤੁਰ ਪਈ, ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਐਵੇਂ ਹੋਰ ਹੀ ਕੁਛ ਕਰਦਾ ਫਿਰੇ, ਦਸਵਾਂ ਦਵਾਰ ਖੋਲਣ ਦੇ ਚੱਕਰ ਚ ਪੈ ਜਾਏ ਕਿਤੇ। ਅਵਰ ਕਾਜ ਤੇਰੇ ਕੰਮ ਨਹੀਂ ਆਉਣੇ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਚੰਗੇ ਲੋਕਾਂ ਦੀ ਸੰਗਤ ਵਿੱਚ ਜਾ ਤੇ ਗਿਆਨ ਲੈ, ਅਕਲ ਲੈ। ਉਹ ਚੰਗੇ ਲੋਕ ਤੇਰੇ ਆਲੇ ਦੁਆਲੇ ਵੀ ਬਹੁਤ ਹੋ ਸਕਦੇ ਨੇ, ਉਹਨਾਂ ਦੀ ਸੰਗਤ ਕਰ। ਜਿਵੇਂ ਆਪਾਂ ਰੋਜ਼ ਪੜ੍ਹਦੇ ਹੀ ਹਾਂ, ਇੱਕ ਵਾਰ ਜ਼ੋਰ ਲਾ ਕੇ ਸਾਰਿਆਂ ਨੇ ਬੋਲਣਾ ਹੈ,
ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ,
पढ़ो 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 पढ़ो
साहेब जी धन है गुरु अंगद साहेब जी धन है गुरु अमरदास जी धन पढ़ो
साहेब जी धन है
गुरु अमरदास जी धन है
अंगद साहेब जी पंचम पातशाह धन है गुरु अर्जन साहेब जी धन है
पंचम पातशाह धन है
मेरे पंचम पातशाह श्री हर गोबिंद साहेब धन है गुरु श्री हर राय साहेब धन है
श्री हर गोबिंद साहेब धन है गुरु श्री हर
पढ़िया करो श्री हर गोबिंद साहेब गुरु श्री हर कृष्ण साहेब धन है गुरु तेग बहादुर साहेब धन है श्री हर गुरु गोबिंद सिंह साहेब धन है गुरु ग्रंथ साहेब जी धन है गोबिंद सिंह साहेब धन है गुरु ग्रंथ तेरा पंथ खालसा धन है गुरुजी साधु संगत जी धन है पढ़ो पंथ खालसा सतनाम वाहेगुरु बोल प्यारिया सतनाम वाहेगुरु बोल प्यारिया बोल प्यारिया
सतनाम वाहेगुरु
तेरे मिठड़े लगनगे बोल प्यारिया तेरे मिठड़े लगनगे बोल प्यारिया बोली वाहेगुरु वाहेगुरु बोल प्यारिया तेरे प्यारे लगनगे बोल प्यारिया प्यारे लगन गे वाहे गुरु जी धन वाहे गुरु जी धन वाहे गुरु
जज के
वाहे गुरु जी धन वाहे गुरु धन वाहे गुरु
रज के
सतनाम श्री वाहेगुरु को सतनाम श्री वाहेगुरु को
सतनाम श्री वाहेगुरु को
रज के वाहेगुरु को वाहेगुरु बोल करे नाको वाहेगुरु बोल करे नाको पवन गुरु पानी पिता माता धरत महत दाई
दाया
नवे आइया मुरे आइया बचे धर्म हजूर आपनी जिनी नाम आया गए सकत काल
ठीक
तीन
ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ
ਤੁਹਾਡੇ ਆ ਕੇ ਅਰਦਾਸ ਹਮਾਰੀ
ਜੀਓ ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ
ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਾਰਨ ਨਾਉ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬਨ ਬਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਿਆ ਵਿੱਚ ਜਿਤਿਆ ਬਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਤੇ ਫਤਿਹ ਬਿਰਧ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੰਤੀਆਂ ਝੰਡੇ ਗੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦੇ ਉਲਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਪਾਲ ਸਿੰਘ ਮਾਂਗਟ ਸਮੂਹ ਪਰਿਵਾਰ ਵੱਲੋਂ ਕਾਕਾ ਮੰਗਲ ਵੀਰ ਸਿੰਘ ਕਾਕਾ ਜਪ ਨਾਮ ਸਿੰਘ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਰਦਾਰ ਫਲਵੀਰ ਸਿੰਘ ਮਨਪ੍ਰੀਤ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਗੁਰਮਤ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਫੇਟਿਓ ਵਡ ਭਾਗੀ ਮਨ ਮੈਂ ਪਿਆ ਪਰਗਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੂਰਾ ਭੇਟੇ ਵਡ ਭਾਗੀ ਮਨੇ ਪਿਆ ਪਰਗਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਆਪਣੇ ਸਤਿਗੁਰ ਕੈ ਬਲਿਹਾਰੇ ਆਗੇ ਸੁਖ ਪਾਠੇ ਸੁਖ ਸਹਿਜ ਕਰ ਆਨੰਦ ਹਮਾਰੇ ਰਹਾਉ ਅੰਤਰ ਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਣ ਮਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਰ ਜਿਆਇਆ ਰਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।